ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਝਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਜਵੰਤੀ ਮਹੱਲਾ ਨਾਵਾ। ਰਾਮ ਭਜ ਰਾਮ ਭਜ, ਜਨਮ ਸਿਰਾ ਲੋਹਾਰ, ਕਉ ਕਾ ਬਾਰ ਬਾਰ ਸਮਝਤ ਲੈ ਕਿਉ ਗਵਾਰ, ਬਿਰਸਤ ਨਹਿ ਲਗੇ ਬਾਰ, ਓਏ ਸਮਗਾਤ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਪਿਛਲੇ ਕੁਝ ਦਿਨਾਂ ਤੋਂ ਲੈ ਕਰਕੇ ਸਤਿਗੁਰੂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅਤੇ ਗੁਰਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਹੋ ਰਹੇ ਨੇ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀ ਜਥੇ ਪਾਸੋਂ ਕੀਰਤਨ ਸਰਵਣ ਕਰਕੇ ਆਨੰਦ ਮਾਨਣ ਦਾ ਯਤਨ ਕੀਤਾ ਹੈ ਅਤੇ ਗੁਰਮੁਖ ਪਿਆਰੀਆਂ ਸੰਗਤਾਂ ਵੱਲੋਂ, ਪ੍ਰਬੰਧਕ ਵੀਰਾਂ ਵੱਲੋਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ, ਤਿੰਨਾਂ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਕੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਉਹਨਾਂ ਮਹਾਨ ਗੁਰੂ ਕੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਵਸ, ਪੰਥ ਵਾਲੀ ਚੋਜੀ ਪ੍ਰੀਤਮ ਧਰਮੀ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚੋਜੀ ਪ੍ਰੀਤਮ, ਤਿੰਨਾਂ ਸਤਿਗੁਰਾਂ ਦਾ ਜੋਤੀ ਜੋਰ ਸਮਾਉਣ ਦਾ ਪੁਰਬ ਵੀ ਮਨਾਇਆ ਜਾ ਰਿਹਾ ਹੈ ਔਰ ਹਰ ਸਾਲ ਦੀ ਤਰ੍ਹਾਂ ਗੁਰੂ ਕੀਆਂ ਸੰਗਤਾਂ ਗੁਰੂ ਕੇ ਚਰਨਾਂ ਵਿਖੇ ਜੁੜ ਮਿਲ ਕੇ ਬੈਠਦੇ ਹੋ। ਇਹ ਸਤਿਗੁਰੂ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਹੈ। ਚੰਗੇ ਭਾਗ ਹੋਣ ਤਾਂ ਗੁਰੂ ਕੀ ਸਤਸੰਗਤ ਪ੍ਰਾਪਤ ਹੁੰਦੀ ਹੈ। ਭਾਗਾਂ ਤੋਂ ਹੀਣਾ ਵਿਅਕਤੀ ਕਰੇ ਸੰਗਤ ਵਿੱਚ ਨਹੀਂ ਆ ਸਕਦਾ। ਸਤਿਗੁਰੂ ਦਾ ਫਰਮਾਨ ਹੈ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਹੀ ਭਾਗ ਹੋਣ ਤਾਂ ਗੁਰੂ ਕੀ ਸਤਸੰਗਤ ਗੁਰੂ ਕੀ ਸਾਧ ਸੰਗਤ ਮਿਲਦੀ ਹੈ। ਭਾਗਾਂ ਤੋਂ ਹੀਣਾ ਵਿਅਕਤੀ ਨਹੀਂ ਗੁਰੂ ਕੀ ਸੰਗਤ ਵਿਚ ਆ ਸਕਦਾ ਤੇ ਜਨਮਾਂ ਜਨਮਾਤਰਾਂ ਦੀ ਲੱਗੀ ਹੋਈ ਮੈਲ ਇਹ ਗੁਰੂ ਕੀ ਸੰਗਤ ਕੀਤੇ ਬਗੈਰ ਕਦੇ ਉਤਰ ਨਹੀਂ ਸਕਦੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਕੋਲੂ ਦੀ ਸਫਾਈ ਵਾਲਾ ਤੇਲੀ ਦੇ ਹੱਥ ਵਾਲਾ ਕੱਪੜਾ ਸੈਂਕੜੇ ਵਾਰੀ ਧੋਣ ਦੇ ਬਾਵਜੂਦ ਵੀ ਉਹ ਸਾਫ਼ ਨਹੀਂ ਹੋ ਸਕਦਾ। ਜਨਮਾਂ ਜਨਮਾਤਰਾਂ ਦੀ ਮੈਲ ਦਾ ਮਾਰਿਆ ਹੋਇਆ ਸਾਡਾ ਮਨ ਇਹ ਕੇਵਲ ਤੇ ਕੇਵਲ ਗੁਰੂ ਕੀ ਸੰਗਤ ਕਰਨ ਨਾਲ ਇਹਦਾ ਭਲਾ ਹੋ ਸਕਦਾ ਹੈ, ਇਹਦੀ ਕਲਿਆਣ ਹੋ ਸਕਦੀ ਹੈ, ਮੁਕਤੀ ਪ੍ਰਾਪਤ ਹੋ ਸਕਦੀ ਹੈ, ਹਿਰਦੇ ਦੀ ਸਫਾਈ ਕੀਤੀ ਜਾ ਸਕਦੀ ਹੈ। ਸਤਿਗੁਰਾਂ ਦਾ ਬਚਨ ਕਈ ਵਾਰ ਇਹ ਆਪਾਂ ਪੜਿਆ ਹੋਵੇਗਾ, ਸਤਿਗੁਰੂ ਦਾ ਹੁਕਮ ਹੈ ਖੋਜ ਖੋਜ ਕੇ ਸੰਸਾਰ ਨੂੰ ਵੇਖਿਆ, ਦੁਨੀਆਂ ਭਰ ਦਾ ਸਿਧਾਂਤ ਵੀ ਪੜਚੋਲਿਆ ਪੜਿਆ, ਪਰ ਜਦੋਂ ਤੱਕ ਮਨੁੱਖ ਸੰਗਤ ਨਹੀਂ ਕਰਦਾ ਉਦੋਂ ਤੱਕ ਮਨੁੱਖ ਤਰ ਨਹੀਂ ਸਕਦਾ, ਕਲਿਆਣ ਨਹੀਂ ਹੋ ਸਕਦੀ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਧਰਿਆ ਨਾ ਕੋਏ। ਇਸ ਕਰਕੇ ਸੰਗਤ ਕਰਨੀ ਬਹੁਤ ਵੱਡੀ ਜ਼ਰੂਰੀ ਹੈ, ਗੁਰੂ ਕੀ ਸੰਗਤ ਔਰ ਗੁਰੂ ਕੇ ਚਰਨਾਂ ਚ ਮਿਲ ਬੈਠਣਾ, ਜਿੱਥੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਪਵਿੱਤਰ ਉਪਦੇਸ਼ ਪ੍ਰਾਪਤ ਹੋਣਾ ਹੈ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਉਸ ਗੁਰੂ ਕੀ ਸੰਗਤ ਚ ਬੈਠੋ ਜਿੱਥੇ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਵਿਚਾਰ ਚੱਲਦਾ ਹੋਵੇ। ਕੋਈ ਰਾਜਸੀ ਗੱਲਾਂ, ਕੋਈ ਵਿਹਾਰਾਂ ਦੀਆਂ ਗੱਲਾਂ, ਕੋਈ ਸੰਸਾਰ ਦੀਆਂ ਗੱਲਾਂ ਨਹੀਂ, ਜਿੱਥੇ ਕੇਵਲ ਨਿਰੰਕਾਰ ਦੀ ਯਾਦ ਹੈ ਉਹ ਸੰਗਤ ਵਿੱਚ ਸਤਿਗੁਰੂ ਕਹਿੰਦੇ ਜ਼ਰੂਰ ਜਾਣਾ ਚਾਹੀਦਾ ਹੈ। ਸੋ ਐਸਾ ਸਤਿਗੁਰੂ ਨੇ ਇਸ ਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਕੁਝ ਦਿਨਾਂ ਤੋਂ ਲੈ ਕਰਕੇ ਰਲ ਮਿਲ ਕੇ ਗੁਰੂ ਕੇ ਚਰਨਾਂ ਚ ਮਿਲ ਬੈਠਦਿਆਂ ਹੋਇਆਂ ਇਹ ਸਤਸੰਗਤ ਕਰਨ ਦਾ ਸਤਿਗੁਰੂ ਨੇ ਇਹ ਸਬੱਬ ਇਸ ਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਦੇ ਵੈਰਾਗਮਈ ਪਵਿੱਤਰ ਉਪਦੇਸ਼, ਜੋ ਸਮਾਪਤੀ ਦਾ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ, ਨਰੋਲੀ ਨਾਵੇਂ ਪਾਤਸ਼ਾਹ ਦੀ ਬਾਣੀ ਦਾ ਇਹ ਰਾਗ ਹੈ। ਚਾਰ ਸ਼ਬਦ ਨੇ ਜੈ ਜਵੰਤੀ ਰਾਗ ਦੇ ਔਰ ਚਾਰੇ ਦੇ ਚਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਰਮਾਏ ਹੋਏ। ਇੱਕ ਸ਼ਬਦ ਦੀ ਵਿਚਾਰ ਕੱਲ ਦੇ ਦੀਵਾਨ ਚ ਕੀਤੀ ਸੀ ਔਰ ਬਾਕੀ ਤਿੰਨ ਸ਼ਬਦਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਕੋਈ ਸ਼ਬਦ ਵੀ ਤੁਰਕੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੜ੍ਹ ਲਈਏ, ਹਰੇਕ ਸ਼ਬਦ ਚ ਵੱਡੀ ਪਾਰੀ ਸਿੱਖਿਆ ਤੇ ਵੈਰਾਗ ਹੈ। ਔਰ ਇਹਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਦੇ ਵਿਰਾਗਮਈ ਬਚਨ ਔਰ ਮਨੁੱਖ ਨੂੰ ਉਪਦੇਸ਼ ਦਿੱਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਔਰ ਐਸਾ ਸਤਿਗੁਰੂ ਗਰੀਬ ਨਿਵਾਜ ਦਾ ਬਖਸ਼ਿਆ ਹੋਇਆ ਇਹ ਉਪਦੇਸ਼ ਹੈ। ਸੋ ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਜਵੰਤੀ ਮਹੱਲਾ ਨਾਵਾ, ਰਾਮ ਭਜ ਰਾਮ ਭਜ, ਜਨਮ ਸਿਰਾਤ ਹੈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਐ ਜੀਵ ਰਾਮ ਭਜ, ਜੋ ਰਮਿਆ ਹੋਇਆ ਰਮੰਤੀ ਰਾਮ ਹੈ ਨਾ, ਪਰਮੇਸ਼ਰ ਸਰਬ ਵਿਆਪਕ ਨਿਰੰਕਾਰ, ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਿਆ ਕਰ। ਰਾਮ ਭਜ ਨਿਸ਼ਚੇ ਵਾਚਕ ਤੈਨੂੰ ਕਹਿੰਦੇ ਹਾਂ, ਵਾਰ ਵਾਰ ਇਹ ਬਚਨ ਕਹਿੰਦੇ ਹਾਂ ਵੀ ਰਾਮ ਭਜ ਰਾਮ ਭਜ, ਉਸ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ। ਉਹਦੀ ਯਾਦ ਵਿੱਚ ਜੁੜ, ਕਿਉਂਕਿ ਤੇਰਾ ਜਨਮ ਸਿਰਾਤ ਹੈ। ਜਿਹੜਾ ਤੇਰਾ ਮਨੁੱਖਾ ਜਨਮ ਹੈ ਨਾ, ਇਹ ਸਿਰਾਤ ਨਾਲ ਬੀਤ ਜਾਣ ਦਾ ਹੈ, ਇਹ ਬੀਤਦਾ ਜਾ ਰਿਹਾ ਹੈ। ਜ਼ਿੰਦਗੀ ਦਾ ਸਮਾਂ ਤੇਰਾ ਰੋਜ਼ ਦੇ ਰੋਜ਼ ਘਟਦਾ ਜਾ ਰਿਹਾ ਹੈ। ਭਾਵੇਂ ਤੂੰ ਭੁਲੇਖੇ ਵਿੱਚ ਹੋਵੇਂਗਾ, ਕਈ ਵਾਰ ਅਸੀਂ ਭੁਲੇਖਾ ਵੀ ਖਾ ਜਾਂਦੇ ਹਾਂ। ਭਗਤ ਕਬੀਰ ਸਾਹਿਬ ਜੀ ਨੇ ਭਗਤ ਬਾਣੀ ਦੇ ਆਰੰਭ ਵਾਲੇ ਸ਼ਬਦ ਵਿੱਚ ਵੀ ਇਹ ਬਚਨ ਫਰਮਾਏ ਨੇ। ਕਹਿੰਦੇ, ਛੋਟਾ ਜਿਹਾ ਬਾਲਕ ਹੁੰਦਾ ਹੈ, ਮਾਂ ਵੱਡੀਆਂ ਆਸਾਂ ਲਾਉਂਦੀ ਹੈ ਮੇਰਾ ਪੁੱਤਰ ਵੱਡਾ ਹੋਵੇਗਾ, ਵੱਡਾ ਹੋ ਕੇ ਆਹ ਕਰੇਗਾ, ਵੱਡਾ ਹੋ ਕੇ ਇਉਂ ਕਾਰੋਬਾਰ ਚਲਾਵੇਗਾ। ਪਰ ਉਹ ਭੋਲੀ ਮਾਂ ਨੂੰ ਕੌਣ ਦੱਸੇ ਵੀ ਇਹ ਵੱਡਾ ਨਹੀਂ, ਇਹ ਦਿਨ ਦਿਨ ਦੀ ਸੰਗਿਆ ਕਰਕੇ ਛੋਟਾ ਹੁੰਦਾ ਜਾ ਰਿਹਾ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇਹ ਨਹੀਂ ਜਾਣਦੀ ਕਿ ਦਿਨ ਦਿਨ ਦੀ ਸੰਗਿਆ ਕਰਕੇ ਉਮਰ ਘਟਦੀ ਜਾ ਰਹੀ ਹੈ। ਜੇ 10 ਸਾਲ ਦਾ ਹੋ ਗਿਆ ਤੇ 70 ਸਾਲ ਦੀ 80 ਸਾਲ ਦੀ ਉਮਰ ਹੈ, ਇਹਦਾ ਮਤਲਬ ਹੈ ਵੀ 10 ਸਾਲ ਹੀ ਛੋਟਾ ਹੋ ਗਿਆ ਹੈ। 20 ਸਾਲ ਦੀ ਉਮਰ ਹੋ ਗਈ ਤੇ ਇਹਦਾ ਭਾਵ ਹੈ 20 ਸਾਲ ਹੀ ਛੋਟਾ ਹੋ ਗਿਆ ਹੈ। ਇਹ ਦਿਨ ਦਿਨ ਕਰਕੇ ਇਹ ਘਟਦਾ ਜਾ ਰਿਹਾ ਹੈ। ਪਰ ਮਮਤਾ ਮਾਰੀ ਮਾਂ ਕਹਿੰਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਦਰ ਹਕੀਕਤ ਜਦੋਂ ਪੁਰਾਣੇ ਸਮੇਂ ਚ ਦੀਵੇ ਜਗਾਉਂਦੀਆਂ ਸੀ ਮਾਤਾਵਾਂ, ਬਿਜਲੀਆਂ ਦੇ ਪ੍ਰਬੰਧ ਨਹੀਂ ਸਨ, ਉਹ ਸਮੇਂ ਦੀਵਾ ਬੁਝਾਉਣ ਨੂੰ ਕਿਹਾ ਜਾਂਦਾ ਸੀ ਵੀ ਦੀਵਾ ਵੱਡਾ ਕਰ ਦਿਓ। ਬੁਝਾਉਣਾ ਯੋਗ ਨਹੀਂ ਸੀ ਸਮਝਿਆ ਜਾਂਦਾ, ਕਿਹਾ ਜਾਂਦਾ ਸੀ ਦੀਵਾ ਵੱਡਾ ਕਰ ਦਿਓ। ਉਹ ਵੱਡੇ ਦਾ ਭਾਵ ਬੁਝਣ ਦਾ ਹੈ, ਸਮਾਪਤ ਹੋਣ ਦਾ ਹੈ। ਮਾਂ ਸ਼ਾਇਦ ਇਸੇ ਭੁਲੇਖੇ ਚ ਕਹਿ ਰਹੀ ਹੈ ਵੀ ਮੇਰਾ ਪੁੱਤਰ ਵੀ ਵੱਡਾ ਹੋ ਰਿਹਾ ਹੈ। ਸਤਿਗੁਰੂ ਕਹਿੰਦੇ, ਰੋਜ਼ ਰੋਜ਼ ਦੀ ਸੰਗਿਆ ਕਰਕੇ ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਫਿਰ ਤੇਰੀ ਉਮਰ ਰੋਜ਼ ਦੇ ਰੋਜ਼ ਘਟਦੀ ਜਾ ਰਹੀ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਨ ਬਿਦ ਕੀਜੈ। ਸੋ ਦਿਨ ਆਵਨ ਲਾਗੈ, ਉਹ ਦਿਨ ਮੌਤ ਦਾ ਨੇੜੇ ਨੇੜੇ ਤੁਰੇ ਆਉਂਦਾ, ਜਿਸ ਦਿਨ ਨੂੰ ਪ੍ਰਾਣੀ ਤੂੰ ਸੁਣਨਾ ਵੀ ਨਹੀਂ ਸੀ ਸਮਝਦਾ। ਜੇ ਕੋਈ ਮੌਤ ਦੀ ਗੱਲ ਕਰਦਾ ਸੀ, ਕਹਿੰਦਾ ਮੂੰਹ ਨਹੀਂ ਚੰਗਾ ਤੇ ਗੱਲ ਹੀ ਚੰਗੀ ਕਰ, ਮੌਤ ਦਾ ਨਾਮ ਨਹੀਂ ਸੀ ਤੂੰ ਸੁਣਨਾ ਚਾਹੁੰਦਾ, ਉਹ ਮੌਤ ਦਾ ਸਮਾਂ ਤੇਰੇ ਲਾਗੇ ਲਾਗੇ ਆ ਰਿਹਾ ਹੈ। ਕਾਲ ਅਹੇਰੀ ਫਿਰੈ ਬਦਕ ਜਿਉਂ, ਕਾਲ ਰੂਪੀ ਸ਼ਿਕਾਰੀ ਉਹ ਤੈਨੂੰ ਤੇਰੇ ਕੋਲ ਹੀ ਫਿਰਦਾ ਹੈ। ਔਰ ਐਸਾ ਖਿਆਲ ਕਰਕੇ ਵੇਖ, ਤੇਰਾ ਜਨਮ ਸਿਰਾਤ ਹੈ, ਤੇਰਾ ਜਨਮ ਜਿਹੜਾ ਉਹ ਰੋਜ਼ ਦੀ ਰੋਜ਼ ਬੀਤਦਾ ਜਾ ਰਿਹਾ, ਘਟਦਾ ਜਾ ਰਿਹਾ ਹੈ। ਤੇ ਸਿੱਖਿਆ ਗ੍ਰਹਿਣ ਕਰ ਭੀ ਰਾਮ ਭਜ, ਰਾਮ ਭਜ, ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ, ਉਹਦੀ ਯਾਦ ਵਿੱਚ ਜੁੜ। ਦਰ ਹਕੀਕਤ ਮਨੁੱਖਾ ਜਨਮ ਰੱਬ ਦੀ ਯਾਦ ਚ ਜੁੜਨ ਵਾਸਤੇ ਮਨੁੱਖ ਨੂੰ ਪ੍ਰਾਪਤ ਹੋਇਆ ਸੀ। ਬਾਕੀ ਜਿੰਨੀਆਂ ਜੂਨਾਂ ਨੇ ਖਾਲਸਾ ਜੀ, ਉਹ ਮਨੁੱਖ ਦਾ ਪਾਣੀ ਭਰਨ ਹਾਰੀਆਂ ਨੇ। ਮਨੁੱਖ ਨੂੰ ਸਾਰਿਆਂ ਤੋਂ ਉੱਤਮ ਤੇ ਸਿਰਮੌਰ ਬਣਾਇਆ ਗਿਆ ਹੈ। ਹਜ਼ੂਰ ਦਾ ਖਿਆਲ ਹੈ ਬਾਣੀ ਚ, ਤੁਰਕੀ ਬਾਣੀ ਚ ਫਰਮਾਇਆ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿੱਖਦਾਰੀ। ਵੱਡੇ ਵੱਡੇ ਵਿਰੋਧੀ ਜਾਨਵਰ ਭਾਵੇਂ ਇਹਦੇ ਨਾਲ ਤਗੜੇ ਨੇ, ਪਰ ਇਹਦੇ ਕੋਲ ਜੁਗਤ ਹੈ। ਇਹ ਹਾਥੀ ਨੂੰ ਵੀ ਆਪਣੇ ਵਸ ਕਰਕੇ ਕੁੰਡੇ ਮਾਰ ਮਾਰ ਕੇ ਉਹਦੇ ਉੱਪਰ ਸਵਾਰੀ ਕਰਦਾ ਹੈ। ਸ਼ੇਰ ਦਾ ਤੇ ਮਨੁੱਖ ਦਾ ਤਾਂ ਕੋਈ ਮੇਲ ਨਹੀਂ, ਪਰ ਇਹ ਸ਼ੇਰ ਨੂੰ ਵੀ ਆਪਣੇ ਇਸ਼ਾਰੇ ਨਾਲ ਨਚਾਉਂਦਾ ਹੈ। ਵਿਰੋਧੀ ਜਾਨਵਰਾਂ ਤੇ ਵੀ ਕਾਬੂ ਪਾਇਆ ਤੇ ਸਾਰੀਆਂ ਜਿੰਨੀਆਂ ਜੂਨਾਂ ਨੇ ਉਹ ਮਨੁੱਖ ਦਾ ਪਾਣੀ ਭਰਨ ਹਾਰੀਆਂ ਹਨ। ਮਨੁੱਖ ਸਾਰਿਆਂ ਤੋਂ ਸਿਰਮੌਰ ਬਣਾਇਆ ਹੋਇਆ ਹੈ। ਸਾਰਿਆਂ ਤੋਂ ਉੱਤਮ ਮਨੁੱਖ ਜੂਨ ਬਣਾਈ ਹੋਈ ਹੈ। ਪਰ ਸਤਿਗੁਰੂ ਕਹਿੰਦੇ ਨੇ ਕਈ ਵਾਰ ਹੈਰਾਨ ਹੋਈਦਾ ਹੈ, ਦੁਨੀਆ ਭਰ ਦੇ ਮਹਾਂਪੁਰਖ ਜਿੰਨੇ ਵੀ ਹੋਏ ਨੇ ਉਹਨਾਂ ਨੇ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਵੀ ਐ ਮਨੁੱਖ ਤੋਂ ਮਨੁੱਖ ਬਣ, ਬੰਦਿਆਂ ਤੋਂ ਬੰਦਾ ਬਣ, ਇਨਸਾਨ ਤੋਂ ਇਨਸਾਨ ਬਣ। ਮਨੁੱਖ ਨੂੰ ਸੰਬੋਧਨ ਕੀਤਾ ਧਾਰਮਿਕ ਗ੍ਰੰਥਾਂ ਨੇ ਔਰ ਮਹਾਂਪੁਰਖਾਂ ਨੇ, ਐ ਜੀਵ ਤੇਰੀ ਜ਼ਿੰਦਗੀ ਦਾ ਸਮਾਂ ਤੁਰਿਆ ਜਾ ਰਿਹਾ, ਤੂੰ ਕੇਵਲ ਖਾਣ ਪੀਣ ਪਹਿਨਣ ਹੰਡਾਉਣ ਸੌਣ ਵਾਸਤੇ ਨਹੀਂ ਇੱਥੇ ਆਇਆ। ਵਿਦਵਾਨ ਪੁਰਸ਼ਨ ਕਸਨੇ ਵੀ ਨਿੰਦਰਾ ਭੋਜਨ ਭੋਗ ਭਏ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਮਾਨ। ਜਿਸ ਮਨੁੱਖ ਨੂੰ ਸਵੈ ਸਰੂਪ ਦਾ ਕੋਈ ਗਿਆਨ ਨਹੀਂ ਉਸ ਮਨੁੱਖ ਦੀ ਤੇ ਪਸ਼ੂ ਦੀ ਜ਼ਿੰਦਗੀ ਦਾ ਵਿਦਵਾਨਾਂ ਨੇ ਆਖਿਆ ਕੋਈ ਫਰਕ ਨਹੀਂ। ਨਿੰਦਰਾ ਭੋਜਨ ਭੋਗ ਭਏ, ਨਿੰਦਰਾ ਨਾਮ ਹੈ ਸੌ ਜਾਣਾ, ਨੀਂਦ ਆ ਜਾਣੀ। ਅਸੀਂ ਵੀ ਸੌਂਦੇ ਹਾਂ, ਪਸ਼ੂ ਵੀ ਸੌਂਦਾ ਹੈ। ਅਸੀਂ ਰੋਟੀ ਖਾ ਕੇ ਪੇਟ ਭਰ ਲੈਂਦੇ, ਉਹ ਪੱਠੇ ਖਾ ਕੇ ਪੇਟ ਭਰ ਕੇ ਸੌਂ ਜਾਂਦਾ ਹੈ। ਤੇ ਹਜ਼ੂਰ ਨੇ ਮਨੁੱਖ ਨੂੰ ਐਸਾ ਸੰਬੋਧਨ ਵੀ ਕੀਤਾ ਵੀ ਪਸ਼ੂਆਂ ਵਾਂਗ ਪੇਟ ਭਰ ਕੇ ਸੁੱਤਾ ਹੋਇਆ, ਇਹ ਮਨੁੱਖੇ ਜਨਮ ਦੀ ਬਾਜ਼ੀ ਤੋਂ ਹਾਰਦਾ ਜਾ ਰਿਹਾ ਹੈ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਪਰ ਨੀਂਦ ਆਉਣੀ ਸੌਣਾ, ਪਸ਼ੂ ਵੀ ਸੌਂਦਾ ਹੈ, ਪੰਛੀ ਵੀ ਸੌਂਦਾ ਹੈ, ਮਨੁੱਖ ਵੀ ਸੌਂਦਾ ਹੈ। ਤੇ ਫਿਰ ਭੋਜਨ ਅਸੀਂ ਵੀ ਛਕਦੇ ਹਾਂ, ਪਸ਼ੂ ਵੀ ਛਕਦੇ ਨੇ, ਪੰਛੀ ਵੀ ਛਕਦੇ ਹਨ। ਖੁਰਾਕ ਵੱਖਰੀ ਵੱਖਰੀ ਹੋ ਸਕਦੀ ਹੈ, ਲੇਕਿਨ ਪੇਟ ਭਰ ਕੇ ਹਰੇਕ ਹੀ ਸੌਂਦਾ ਹੈ। ਨਿੰਦਰਾ ਭੋਜਨ ਭੋਗ ਭਏ, ਤੇ ਭੋਗ ਨੇ ਪਦਾਰਥਾਂ ਦੇ ਵਿਸ਼ਿਆਂ ਦੇ ਭੋਗਣੇ। ਅਸੀਂ ਵਿਕਾਰ ਭੋਗ ਲਏ, ਪਸ਼ੂ ਪੰਛੀ ਵੀ ਵਿਕਾਰ ਭੋਗਦੇ ਨੇ, ਇਹ ਸਿਲਸਿਲਾ ਵੀ ਬਰਾਬਰ ਹੈ। ਨਿੰਦਰਾ ਭੋਜਨ ਭੋਗ ਭਏ, ਤੇ ਭੈ ਹੁੰਦਾ ਡਰ। ਮਨੁੱਖੀ ਸੁਭਾਅ ਇਹ ਤਗੜੇ ਤੋਂ ਡਰ ਜਾਂਦਾ ਤੇ ਮਾੜੇ ਨੂੰ ਡਰਾ ਲੈਂਦਾ ਹੈ। ਪਸ਼ੂ ਦਾ ਸੁਭਾਅ ਵੀ ਇਹੋ ਜਿਹਾ ਹੈ, ਤਗੜਾ ਪਸ਼ੂ ਮਾੜੇ ਨੂੰ ਡਰਾ ਲੈਂਦਾ ਤੇ ਮਾੜਾ ਪਸ਼ੂ ਤਗੜੇ ਤੋਂ ਡਰ ਜਾਂਦਾ ਹੈ। ਇਹ ਡਰ ਪੰਛੀਆਂ ਵਿੱਚ ਵੀ ਹੈ, ਪਸ਼ੂਆਂ ਵਿੱਚ ਵੀ ਹੈ, ਮਨੁੱਖ ਵਿੱਚ ਵੀ ਹੈ। ਭੋਜਨ ਭੋਗ ਪਏ ਇਹ ਪਸ਼ ਪੁਰਖ ਸਮਾਨ, ਇਹ ਮਨੁੱਖ ਦਾ ਤੇ ਪਸ਼ੂ ਦਾ ਸਮਾਨ ਇੱਕੋ ਜਿਹਾ ਹੀ ਵਰਤਾਓ ਹੈ। ਪਰ ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ਼ ਮਾਨ, ਜੇ ਸਵੈ ਸਰੂਪ ਦਾ ਗਿਆਨ ਹੀ ਨਹੀਂ ਵੀ ਮੈਂ ਕੀ ਸੰਸਾਰ ਤੇ ਲੈਣ ਆਇਆ, ਮੇਰੇ ਆਉਣ ਦਾ ਕੋਈ ਪ੍ਰਯੋਜਨ ਹੈ, ਕੋਈ ਮਤਬਲ ਹੈ, ਮੈਂ ਕੋਈ ਖੱਟੀ ਖੱਟਣ ਵਾਸਤੇ, ਕੋਈ ਵਿਹਾਰ ਕਰਨ ਵਾਸਤੇ ਆਇਆ, ਉਹ ਹੈ ਪਰਮੇਸ਼ਰ ਦੀ ਯਾਦ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਤੇਰੀ ਉਮਰ ਰੂਪੀ ਰਾਤ ਮੁੱਕਦੀ ਜਾ ਰਹੀ ਹੈ, ਕਾਲ ਰੂਪੀ ਦਿਨ ਚੜ੍ਹਦਾ ਜਾ ਰਿਹਾ ਹੈ। ਐ ਪ੍ਰਾਣੀ ਕੁਝ ਖਿਆਲ ਕਰਕੇ ਵੇਖ, ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ। ਜੇ ਨਹੀਂ ਜੁੜਦਾ, ਕੇਵਲ ਖਾਣ ਪੀਣ ਪਹਿਨਣ ਹੰਡਾਉਣ ਤੱਕ ਹੀ ਸੀਮਤ ਹੈ, ਇਹ ਕੰਮ ਤਾਂ ਫਿਰ ਪਸ਼ੂ ਜੂਨ ਚ ਵੀ ਹੋ ਸਕਦਾ ਹੈ। ਤੇ ਹਜ਼ੂਰ ਨੇ ਐਸਾ ਖਿਆਲ ਦਿੱਤਾ, ਕਹਿਣਗੇ ਕਰਤੂਤ ਪਸ਼ੂ ਕੀ ਮਾਨਸ ਜਾਤ, ਨਾਂ ਦਾ ਹੀ ਮਨੁੱਖ ਹੈ, ਬਾਕੀ ਰੰਗ ਢੰਗ ਤਾਂ ਪਸ਼ੂਆਂ ਨਾਲ ਹੀ ਮਿਲਦੇ ਜੁਲਦੇ ਨੇ, ਪਸ਼ੂਆਂ ਵਰਗਾ ਜੀਵਨ ਹੈ, ਖਾ ਲਿਆ ਪੀ ਲਿਆ ਹੰਡਾ ਲਿਆ, ਚੰਗਾ ਪਹਿਣ ਲੈਣਾ ਚੰਗਾ ਖਾ ਲੈਣਾ ਮਨੁੱਖ ਦੀ ਨਿਸ਼ਾਨੀ ਨਹੀਂ। ਵੀ ਅਸੀਂ ਚੰਗਾ ਖਾਂਦੇ ਹਾਂ ਇਸ ਕਰਕੇ ਅਸੀਂ ਮਨੁੱਖ ਹਾਂ, ਚੰਗਾ ਪਹਿਣ ਲੈਂਦੇ ਹਾਂ ਅਸੀਂ ਮਨੁੱਖ ਹਾਂ, ਇਹ ਗੱਲ ਨਹੀਂ। ਵਿਦੇਸ਼ਾਂ ਵਿੱਚ ਵੇਖਿਆ, ਹੁਣ ਤਾਂ ਇੱਥੇ ਸਟੋਰ ਆਪਣੇ ਵੀ ਬਣਦੇ ਜਾਂਦੇ ਨੇ, ਉਹਨਾਂ ਸਟੋਰਾਂ ਵਿੱਚ ਕੁੱਤਿਆਂ ਵਾਸਤੇ ਬਿੱਲੀਆਂ ਵਾਸਤੇ ਬਿਸਕੁਟ ਪਏ ਨੇ, ਬ੍ਰੈਡ ਪਏ ਹੋਏ ਨੇ। ਅਸੀਂ ਸਮਝੀਏ ਵੀ ਅਸੀਂ ਚਾਹ ਦੇ ਨਾਲ ਬਿਸਕੁਟ ਖਾਂਦੇ ਹਾਂ, ਬ੍ਰੈਡ ਖਾਂਦੇ ਤਾਂ ਕੋਰੇ ਬੰਦੇ ਹੈ। ਸਤਿਗੁਰੂ ਕਹਿੰਦੇ ਇਹ ਗੱਲ ਨਹੀਂ, ਕੇਵਲ ਚੰਗਾ ਖਾ ਲੈਣਾ ਮਨੁੱਖ ਦੀ ਨਿਸ਼ਾਨੀ ਨਹੀਂ। ਇਹ ਤਾਂ ਪਸ਼ੂਆਂ ਪੰਛੀਆਂ ਨੂੰ ਵੀ ਸਭ ਕੁਝ ਮਿਲੀ ਜਾਂਦਾ, ਘੋੜੇ ਰੱਖੇ ਹੋਏ ਉਹਨਾਂ ਨੂੰ ਬੜਾ ਸੋਹਣਾ ਨਿਹਾਰੀਆਂ ਚਾਰੀਆਂ ਜਾਂਦੀਆਂ, ਹਾਥੀਆਂ ਨੂੰ ਬੜੇ ਸੋਹਣੇ ਪਦਾਰਥ ਪਾਏ ਖੁਆਏ ਜਾਂਦੇ ਹਨ, ਫੇਰ ਅਸੀਂ ਚੰਗਾ ਮਨਮਰਜ਼ੀ ਦਾ ਕੱਪੜਾ ਪਾ ਲੈਣਾ ਮਨੁੱਖਤਾ ਦੀ ਨਿਸ਼ਾਨੀ ਨਹੀਂ, ਵੀ ਅਸੀਂ ਚੰਗਾ ਪਾ ਲਿਆ, ਲੀੜਾ ਸੋਹਣਾ ਪਾ ਲਿਆ, ਸ਼ੈਤਾਨ ਅਸੀਂ ਮਨੁੱਖ ਹਾਂ। ਇਹ ਤਾਂ ਪਸ਼ੂਆਂ ਪੰਛੀਆਂ ਦੀ ਦੁਨੀਆਂ ਨੂੰ ਵੀ ਮਿਲ ਜਾਂਦਾ ਹੈ। ਆ ਸਿਆਲ ਦੇ ਦਿਨ ਨਾ ਅਮੀਰ ਲੋਕਾਂ ਨੇ ਕੋਠੀਆਂ 'ਚ ਕੁੱਤੇ ਛੋਟੇ ਛੋਟੇ ਜਿਹੇ ਰੱਖੇ ਹੁੰਦੇ ਨੇ, ਤੇ ਬੜੀਆਂ ਸੋਹਣੀਆਂ ਕਢਾਈਆਂ ਕਰ ਕਰਕੇ ਉਹਨਾਂ ਦੇ ਉੱਪਰ ਝੱਗੀਆਂ ਪਾਈਆਂ ਹੋਈਆਂ ਕੁੱਤਿਆਂ ਦੇ ਉੱਪਰ, ਛੋਟੇ ਜਿਹੇ ਰੱਖੇ ਹੋਏ ਕੁੱਤੇ ਕਢਾਈਆਂ ਕਰ ਕਰਕੇ ਸੋਹਣੇ ਉਹਨਾਂ ਦੇ ਉੱਪਰ ਲੀੜੇ ਪਾਏ ਹੋਏ। ਫੇਰ ਖਾਲਸਾ ਜੀ, ਹਾਥੀਆਂ ਦੀਆਂ ਅੰਬਾਰੀਆਂ ਸਜਾਈਆਂ ਜਾਂਦੀਆਂ ਨੇ, ਘੋੜੇ ਨੇ ਕਾਠੀਆਂ ਜੀਨਾਂ ਪਾ ਕੇ ਸੋਹਣੇ ਕੱਪੜੇ ਸਜਾਏ ਜਾਂਦੇ ਨੇ। ਤੁਹਾਨੂੰ ਯਾਦ ਹੋਵੇ ਕਦੇ ਭਾਦਰੋਂ ਦਿਨਾਂ 'ਚ ਪਿੰਡਾਂ 'ਚ ਵੇਖੋ, ਜਦੋਂ ਮੀਂਹ ਪੈ ਕੇ ਹਟਦਾ ਨਾ, ਤੇ ਕਈ ਵਾਰ ਧੁੱਪ ਨਿਕਲਦੀ, ਬੜੀ ਤਪਸ਼ ਜੀ ਸੇਕ ਧਰਤੀ 'ਚੋਂ ਨਿਕਲਦਾ ਹੈ। ਕੱਚੇ ਖਾਲ ਹੁੰਦੇ ਸੀ ਪਿੰਡਾਂ ਦੇ, ਹੁਣ ਤਾਂ ਕਈ ਥਾਈਂ ਪੱਕੇ ਹੋ ਗਏ ਨੇ। ਉਹਨਾਂ ਕੱਚੇ ਖਾਲਾਂ 'ਚ ਕਦੇ ਬਾਹਰ ਵੇਖਿਆ ਹੋਵੇ ਖੇਤ ਜਾ ਕੇ, ਲਾਲ ਸੁਰਖ ਰੰਗ ਦਾ ਇੱਕ ਕੀੜਾ ਹੈ, ਉਹਦੇ ਉੱਪਰ ਜਿਹੜੀ ਜੱਤ ਚੜਾਈ ਨੇ ਕੁਦਰਤ ਨੇ, ਪਰਮੇਸ਼ਰ ਨੇ, ਉਹਨੂੰ ਵੇਖ ਕੇ ਇਉਂ ਮਹਿਸੂਸ ਹੁੰਦਾ ਵੀ ਜਿਹੜੀ ਬੈਲਵਟ ਅਸੀਂ ਸਾਡੀਆਂ ਭੈਣਾਂ ਜਾਂ ਵੀਰ ਪਾਉਂਦੇ ਨੇ, ਇਹ ਸ਼ਹਿਰ ਫੈਕਟਰੀਆਂ ਉਸ ਕੀੜੇ ਵੱਲ ਵੇਖ ਕੇ ਲੱਗੀਆਂ ਹੋਣ। ਉਸ ਕੀੜੇ ਦੇ ਉੱਪਰ ਜਿਹੜੀ ਜੱਤ ਕੁਦਰਤ ਨੇ ਚੜਾਈ ਹੈ, ਉਹਨੂੰ ਵੇਖ ਕੇ ਸ਼ਹਿਰ ਦੇ ਫੈਕਟਰੀਆਂ ਕੱਪੜੇ ਦੀਆਂ ਕੱਪੜਾ ਤਿਆਰ ਉਹ ਹਿਸਾਬ ਨਾਲ ਕੀਤਾ ਗਿਆ ਹੋਵੇ, ਅਸੀਂ ਸਮਝੀਏ ਵੀ ਅਸੀਂ ਸ਼ਨੀਲ ਪਾਈ ਹੋਈ, ਬੈਲਵਟ ਪਾਈ ਹੈ, ਰੱਬ ਨੇ ਤਾਂ ਛੋਟੇ ਜਿਹੇ ਕੀੜੇ ਨੂੰ ਇਹ ਜੱਤ ਚੜਾਈ ਹੋਈ, ਤੂੰ ਪਾ ਲਿਆ ਤੇ ਕਿੱਡੀ ਕੁ ਵੱਡੀ ਪ੍ਰਾਪਤੀ ਹੈ। ਚੰਗਾ ਖਾ ਲੈਣਾ ਮਨੁੱਖ ਦੀ ਨਿਸ਼ਾਨੀ ਨਹੀਂ, ਚੰਗਾ ਪਹਿਣ ਲੈਣਾ ਮਨੁੱਖ ਦੀ ਨਿਸ਼ਾਨੀ ਨਹੀਂ। ਬੰਦੇ ਦਾ ਕੰਮ ਹੈ ਬੰਦਾ ਹੋਏ ਬੰਦਗੀ ਗਹਿ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਬੜੇ ਲੰਮੇ ਅਰਸੇ ਤੋਂ ਬਾਅਦ ਕਰੇ ਜੂਨਾਂ ਦਾ ਖਿਆਲ ਕਰਕੇ ਵੇਖੀਏ, ਕਈ ਜਨਮ ਪਹਿਕੀਤ ਪਤੰਗਾ, ਕਈ ਜਨਮ ਗਜਮੀਨ ਕੋਰੰਗਣ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਮੇ ਅਰਸੇ ਤੋਂ ਬਾਅਦ ਹਜ਼ੂਰ ਕਹਿੰਦੇ ਦੇਹ ਤੈਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ। ਇਹ ਵੀ ਸਤਿਗੁਰਾਂ ਦਾ ਬਚਨ ਆਪਾਂ ਕਈ ਵਾਰ ਪੜ੍ਹਿਆ ਸੁਣਿਆ ਹੋਵੇਗਾ, ਸਤਿਗੁਰੂ ਕਹਿੰਦੇ ਨੇ ਪਹਿਲੇ ਯੁੱਗਾਂ ਵਾਲਾ ਹੁਣ ਸਮਾਂ ਨਹੀਂ ਰਿਹਾ। ਸਤਿਯੁਗ ਵਿੱਚ 1 ਲੱਖ ਵਰੇ ਦੀ ਉਮਰ ਸੀ ਮਨੁੱਖ ਦੀ, 1 ਲੱਖ ਵਰੇ ਦੀ ਉਮਰ ਹੈ। ਜੰਗਲਾਂ ਵਿੱਚ ਉਹ ਰਹਿੰਦੇ ਸੀ ਸਾਡੇ ਵਾਂਗ, ਉਹਨਾਂ ਨੂੰ ਨਾ ਕੋਈ ਚਿੰਤਾ ਨਾ ਕੋਈ ਫਿਕਰ, ਉਮਰ ਭਾਵੇਂ ਬੜੀ ਲੰਮੀ ਸੀ, 1 ਲੱਖ ਵਰੇ ਦੀ ਉਮਰ ਹੈ, ਨਾ ਉਹਨਾਂ ਨੂੰ ਕੋਠੀਆਂ ਤੇ ਨਾ ਉਹਨਾਂ ਨੂੰ ਕਾਰਾਂ ਤੇ ਨਾ ਉਹਨਾਂ ਨੂੰ ਕੋਲ ਕੋਈ ਸਾਧਨ ਹੈ, ਨਾ ਉਹਨਾਂ ਦੇ ਮਨ ਦੀ ਕੋਈ ਇੱਛਾ ਹੀ ਸੀ। ਜੰਗਲਾਂ ਵਿੱਚ ਰਹਿਣਾ, ਬੰਦਗੀ ਕਰਨੀ, ਤੇ ਇੱਕ ਕੱਖਾਂ ਦਾ ਪੂਲਾ ਜਿਹਾ ਬਣਾ ਕੇ ਸਿਰ ਤੇ ਰੱਖਿਆ ਹੁੰਦਾ ਸੀ, ਜੇ ਸਿਖਰ ਦੁਪਹਿਰ ਹੁੰਦੀ ਧੁੱਪ ਤੇ ਬਚਾਅ ਕਰਨ ਵਾਸਤੇ ਉਹ ਸਿਰ ਤੇ ਪੂਲਾ ਜਾਂ ਕੱਖਾਂ ਦਾ ਰੱਖ ਲੈਂਦੇ, ਜੇ ਕਿਤੇ ਮੀਂਹ ਪੈਂਦਾ ਹੋਵੇ ਤਾਂ ਉਹ ਤੋਂ ਬਚਾਅ ਕੀਤਾ ਜਾਂਦਾ ਹੈ। ਸਾਗ ਦੀਆਂ ਪਿੰਨੀਆਂ ਹੀ ਵੱਟ ਕੇ ਉਹਨਾਂ ਰੱਖੀਆਂ ਹੁੰਦੀਆਂ, ਜਦੋਂ ਭੁੱਖ ਲੱਗਦੀ ਤੇ ਉਹ ਹੀ ਖਾ ਕੇ ਗੁਜ਼ਾਰਾ ਕਰ ਲੈਂਦੇ, ਘੰਟਿਆਂ ਬੱਧੀ ਪਰਮੇਸ਼ਰ ਦਾ ਸਿਮਰਨ ਕਰਦੇ ਰਹਿੰਦੇ। ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ, ਲੱਖ ਵਰ੍ਹਿਆਂ ਕੀ ਆਰਜਾ, ਕੋਠੇ ਕੋਟ ਨਾ ਮੰਡਪ ਸਾਜੇ, ਕਰਨ ਤਪੱਸਿਆ ਬਨ ਵਿਖੇ, ਵਕਤ ਗੁਜ਼ਾਰਨ ਪਿੰਨੀ ਸਾਗੇ। ਸਾਗ ਦੀਆਂ ਪਿੰਨੀਆਂ ਖਾ ਕੇ ਉਹ ਸਮਾਂ ਜ਼ਿੰਦਗੀ ਦਾ ਬਸਰ ਕਰ ਜਾਂਦੇ, 1 ਲੱਖ ਵਰੇ ਦੀ ਉਮਰ ਹੈ। ਸਤ ਪ੍ਰਤੱਗੀ ਹੋਇਆ ਕਰਦੇ ਸਨ ਉਹ ਲੋਕ, ਯੁੱਗ ਤਬਦੀਲ ਹੋ ਗਿਆ ਤੇ ਤ੍ਰੇਤਾ ਆ ਗਿਆ। ਤ੍ਰੇਤੇ ਯੁੱਗ ਚ ਮਨੁੱਖ ਦੀ ਉਮਰ ਘਟ ਕੇ 10,000 ਵਰਾ ਰਹਿ ਗਈ, ਔਰ ਮਨੁੱਖ ਨੇ ਜੱਗ ਕਰਨੇ ਆਰੰਭ ਕਰ ਦਿੱਤੇ, ਔਰ ਵੱਡੇ ਭਾਰੀ ਹਜ਼ਾਰਾਂ ਮਨ ਦੀ ਸਮੱਗਰੀ ਜੱਗ ਵਿੱਚ ਫੂਕ ਦਿਆ ਕਰਦੇ। ਗੈਂਡਾ ਮੇਧ ਜੱਗ, ਅਸੋ ਮੇਧ ਜੱਗ, ਗਊ ਮੇਧ ਜੱਗ, ਉਹ ਜੱਗ ਆਦਿਕ ਕਰਿਆ ਕਰਦੇ। ਫਿਰ ਯੁੱਗ ਬਦਲਿਆ ਤੇ ਦੁਆਪਰ ਆ ਗਿਆ ਤੇ ਮਨੁੱਖ ਦੀ ਉਮਰ ਘਟ ਕੇ 1,000 ਵਰਾ ਰਹਿ ਗਈ। 1,000 ਵਰਾਂ ਦੇ ਸਮੇਂ ਦੇ ਮੁਤਾਬਕ ਉਹ 4 ਪ੍ਰਕਾਰ ਦੀ ਪੂਜਾ, 6 ਪ੍ਰਕਾਰ ਦੇ ਕਰਮ ਕਰਨੇ ਉਹਨਾਂ ਲੋਕਾਂ ਨੇ ਅਖਤਿਆਰ ਕਰ ਲੈਣ। ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਜੱਗ ਕਰਨਾ ਤੇ ਕਰਾਉਣਾ, ਇਹ ਛੇ ਕਰਮ ਕਰਨੇ ਤੇ ਚਾਰ ਪ੍ਰਕਾਰ ਦੀ ਪੂਜਾ ਕਰਨੇ। ਉਹ ਯੁੱਗ ਤਬਦੀਲ ਹੋਇਆ ਤੇ ਕਲਯੁੱਗ ਦਾ ਸਮਾਂ ਆ ਗਿਆ। ਕਲਯੁੱਗ ਦੇ ਸਮੇਂ ਵਿੱਚ ਮਨੁੱਖ ਦੀ ਉਮਰ ਕੇਵਲ 100 ਸਾਲ ਦੀ ਮੰਨੀ ਹੋਈ ਹੈ। 100 ਸਾਲ ਦੀ ਉਮਰ ਭਾਵੇਂ ਮਨੁੱਖ ਦੀ ਹੈ, ਪੁਰਾਣੇ ਸਮੇਂ ਦੇ ਬਜ਼ੁਰਗ ਤਾਂ 100 ਤੋਂ ਟੱਪ ਜਾਂਦੇ ਸਨ, ਹੁਣ ਔਸਤ 60 ਦੀ ਰਹਿ ਗਈ ਹੈ ਮਸਾਂ। ਪਿੰਡਾਂ ਵਿੱਚ ਬੁਰੇ ਹਾਲ ਹੈ, ਨਸ਼ਿਆਂ ਦੇ ਰੁਝਾਨ, ਚਿੰਤਾ ਫਿਕਰ ਮਨੁੱਖ ਨੂੰ ਸਤਾਉਂਦੀ ਹੈ। ਸਾਡਾ ਖਾਣ ਪੀਣ ਵੀ ਐਸਾ ਹੋ ਗਿਆ ਵੀ ਸਾਫ਼ ਸੁਥਰਾ ਨਹੀਂ, ਪਾਉਣ ਪਾਣੀ ਵੀ ਸਾਡਾ ਵਿਗੜ ਗਿਆ। ਮਨੁੱਖ ਦੀ ਉਮਰ ਬਹੁਤ ਘੱਟ ਗਈ ਇੰਨੇ ਸਮੇਂ ਵਿੱਚ। ਹਜ਼ੂਰ ਕਹਿੰਦੇ ਕਲਯੁੱਗ ਦੇ ਸਮੇਂ ਵਿੱਚ ਹੋਰ ਕੋਈ ਪਹਿਲੇ ਸਾਧਨ ਨਹੀਂ, ਕਲਯੁੱਗ ਵਿੱਚ ਕੇਵਲ ਨਾਮ ਦਾ ਸਾਧਨ ਹੈ। ਨਾ ਤਾਂ ਪਹਿਲੇ ਯੁੱਗਾਂ ਵਾਲੀ ਉਮਰ ਲੰਬੀ ਹੈ, ਨਾ ਸਤਯੁੱਗ ਵਾਲਾ ਸਤ ਪ੍ਰਤੱਗੀ, ਨਾ ਤ੍ਰੇਤੇ ਵਾਲੇ ਜੱਗ ਤੇ ਨਾ ਦੁਆਪਰ ਵਾਲੀ ਪੂਜਾ ਹੈ। ਸਤਯੁੱਗ ਸਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੋ ਦਿੜੇ, ਕਲ ਕੇਵਲ ਨਾਮ ਆਧਾਰ। ਕਲਯੁੱਗ ਵਿੱਚ ਕੇਵਲ ਨਾਮ ਦਾ ਆਸਰਾ ਹੈ। ਹਜ਼ੂਰ ਕਹਿੰਦੇ ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ ਮਤ ਭਰਮ ਭੂਲਹ ਭੂਲਹ, ਮਾਨ ਰੁੱਤ ਨਾਮ ਰੇ। ਮਨ ਨਾਮ ਜਪਣ ਦੀ ਰੁੱਤ ਹੈ, ਹੋਰ ਕੋਈ ਰੁੱਤ ਨਹੀਂ। ਰੁੱਤ ਹੋਰ ਹੋਵੇ ਤੇ ਫਸਲ ਹੋਰ ਬੀਜ ਦਈਏ, ਉਹ ਵੱਧਦੀ ਫੁੱਲਦੀ ਨਹੀਂ। ਹਜ਼ੂਰ ਨੇ ਐਸਾ ਖਿਆਲ ਦਿੱਤਾ, ਕਹਿਣ ਲੱਗੇ ਆਨ ਰੂਤੀ ਆਨ ਬੋਈਐ, ਫਲ ਨਾ ਫੁੱਲੈ ਤਾਹੇ। ਹੋਰ ਰੁੱਤ ਹੋਵੇ ਤੇ ਫਸਲ ਹੋਰ ਬੀਜਦੀ, ਉਹ ਵਾਧਾ ਫੁੱਲਦਾ ਨਹੀਂ। ਕਲਯੁੱਗ ਵਿੱਚ ਹੋਰ ਸਾਧਨ ਕਰੇਗਾ, ਉਹ ਫਲੀ ਪੂਤ ਨਹੀਂ ਹੋਣਗੇ। ਹੁਣ ਕੇਵਲ ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਹੁਣ ਵੱਤ ਸਮਾਂ ਲੱਗਾ ਹੋਇਆ ਸੱਚੇ ਵਾਹਿਗੁਰੂ ਦਾ ਨਾਮ ਦਾ, ਵਾਹਿਗੁਰੂ ਦੀ ਭਾਵ ਭਗਤੀ ਦਾ। ਇਹ ਸਮਾਂ ਪਰਮੇਸ਼ਰ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਆ ਹੋਇਆ ਤੇ ਵਾਹਿਗੁਰੂ ਦੀ ਯਾਦ ਚ ਜੁੜਨਾ, ਇਹ ਸਾਨੂੰ ਗੁਰੂ ਕਾ ਹੁਕਮ ਹੈ। ਐ ਪ੍ਰਾਣੀ, ਤੂੰ ਕਲਯੁੱਗ ਵਿੱਚ ਕੇਵਲ ਵਾਹਿਗੁਰੂ ਦੀ ਬੰਦਗੀ ਕਰ, ਤਾਂ ਤੇਰਾ ਭਲਾ ਹੋਵੇਗਾ, ਹੋਰ ਕੋਈ ਸਾਧਨ ਨਹੀਂ। ਹਜ਼ੂਰ ਨੇ ਐਸਾ ਖਿਆਲ ਵੀ ਦਿੱਤਾ ਵੀ ਹੇ ਪ੍ਰਾਣੀ, ਖਿਆਲ ਕਰਕੇ ਵੇਖ, ਪਹਿਲੇ ਯੁੱਗਾਂ ਵਾਲੇ ਸਾਧਨ ਨਹੀਂ, ਕੇਵਲ ਨਾਮ ਜਪਣ ਦਾ ਮੁੱਖ ਸਾਧਨ ਹੈ। ਪਰ ਜੇ ਤੂੰ ਨਾਮ ਨਹੀਂ ਜਪਦਾ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ, ਤੇ ਸਤਿਗੁਰੂ ਰਾਮਦਾਸ ਜੀ ਕਹਿੰਦੇ ਨੇ ਕੀ ਲੈਣ ਜਗਤ ਵਿੱਚ ਆਇਆ ਹੈ, ਕੋਈ ਕਾਰਨ ਹੈ ਜਿਹਦੇ ਵਾਸਤੇ ਤੂੰ ਆਇਆ ਸੀ, ਕਿਉਂ ਸੰਸਾਰ ਤੇ ਆਏ, ਅੱਗੇ ਥੋੜੀ ਦੁਨੀਆ ਤੁਰੀ ਫਿਰਦੀ ਹੈ। ਜੇ ਵਾਹਿਗੁਰੂ ਦੀ ਬੰਦਗੀ ਨਹੀਂ ਕਰਨੀ ਤੇ ਕੀ ਲੈਣ ਆਇਆ ਹੈ। ਇਹ ਵੱਤਰ ਮਿਲਿਆ ਸੀ ਵਾਹਿਗੁਰੂ ਦੇ ਨਾਮ ਜਪਣ ਦਾ ਸਮਾਂ ਸੀ, ਅੱਗੇ ਭੁੱਖਾ ਮਰਦਾ ਕੀ ਖਾਵੇਂਗਾ ਜੇ ਵਾਹਿਗੁਰੂ ਦੀ ਯਾਦ ਵਿੱਚ ਨਾ ਜੁੜਿਆ। ਉਹ ਮਨਮੁੱਖ ਲੋਕ ਜੰਮਦੇ ਤੇ ਮਰਦੇ ਰਹਿਣਗੇ, ਜਿਨ੍ਹਾਂ ਲੋਕਾਂ ਨੂੰ ਮੇਰੇ ਵਾਹਿਗੁਰੂ ਦਾ ਨਾਮ ਕਦੇ ਚੰਗਾ ਹੀ ਨਹੀਂ ਲੱਗਦਾ। ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਾਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਉ ਬਿਨਾ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਵਾਰ ਵਾਰ ਜੰਮਣਾ ਪਵੇਗਾ, ਹਜ਼ੂਰ ਕਹਿੰਦੇ ਇਸ ਕਰਕੇ ਪਿਆਰਿਆ, ਰਾਮ ਭਜ ਰਾਮ ਭਜ, ਰਾਮ ਦਾ ਭਜਨ ਕਰ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ। ਜਨਮ ਸਿਰਾਤ ਹੈ, ਤੇਰਾ ਜਨਮ ਬੀਤਦਾ ਜਾ ਰਿਹਾ ਹੈ ਔਰ ਸਮਾਂ ਲੰਘਦਾ ਜਾ ਰਿਹਾ ਹੈ। ਜਿਹੜਾ ਸਵਾਸ ਇੱਕ ਵਾਰ ਨਿਕਲ ਗਿਆ ਨਾ, ਉਹ ਦੁਬਾਰਾ ਨਹੀਂ ਆਉਣਾ। ਭਗਤ ਜੀ ਕਹਿੰਦੇ ਜਿਹੜਾ ਪਾਣੀ ਪੁਲਾਂ ਹੇਠ ਇੱਕ ਵਾਰ ਲੰਘ ਗਿਆ, ਉਹ ਦੁਬਾਰਾ ਨਹੀਂ ਆਉਂਦਾ। ਔਰ ਭਗਤ ਫਰੀਦ ਸਾਹਿਬ ਜੀ ਦੇ ਬਚਨ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲੈ, ਪਰ ਸਰਵਰ ਜਬ ਉਛਲੈ ਤਬ ਤਰਨ ਦੋ ਹੇਲੈ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ, ਇੱਕ ਆਪੀ ਨੇ ਪਾਤ ਲੀ ਸਹਿਕੇਰੇ ਬੋਲਾ, ਦੁੱਧਾਂ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ। ਕਹੇ ਫਰੀਦ ਸਹੇਲੀ ਹੋ ਸਹੁ ਅਲਾਇ ਸੀ, ਹੰਸ ਚਾਲ ਸੀ ਡੁੰਮਣਾ ਐ ਤਨ ਢੇਰੀ ਥੀ ਸੇ। ਇਸ ਕਰਕੇ ਤੇਰਾ ਜਨਮ ਸਿਰਾਤ ਹੈ, ਜਨਮ ਤੇਰਾ ਬੀਤਦਾ ਜਾ ਰਿਹਾ, ਔਰ ਤੂੰ ਭੁਲੇਖਿਆ ਤੇ ਭਰਮਾਂ ਵਹਿਮਾਂ ਚ ਲੱਗ ਕਰਕੇ ਸੰਸਾਰ ਵਿਚ ਲੱਗਾ ਹੋਇਆ, ਨਿਰੰਕਾਰ ਨੂੰ ਭੁਲਾਇਆ ਹੋਇਆ। ਉਸ ਵਾਹਿਗੁਰੂ ਪਰਮੇਸ਼ਰ ਯਾਦ ਚ ਸਦਾ ਵਾਸਤੇ ਜੁੜ, ਰਮੇ ਹੋਏ ਪਰਮੇਸ਼ਰ ਨਿਰੰਕਾਰ ਦਾ ਭਜਨ ਕਰ।
ਕਹੋ ਕਹਾ ਬਾਰ ਬਾਰ,
ਸਤਿਗੁਰੂ ਕਹਿੰਦੇ ਨੇ ਕਹੋ ਕਹਾ ਬਾਰ ਬਾਰ, ਤੈਨੂੰ ਕੀ ਕਹੀਏ ਵਾਰ ਵਾਰ, ਕਿੰਨੀ ਕੁ ਵਾਰ ਸਮਝਾਉਣਾ ਕਰੀਏ ਤੈਨੂੰ, ਅਸੀਂ ਵਾਰ ਵਾਰ ਕਹਿ ਕੇ ਸਮਝਾਉਣੇ ਆ। ਕਿੰਨੇ ਸ਼ਬਦ ਨੇ, ਕੱਲ ਵੀ ਗੁਰੂ ਕਾ ਸ਼ਬਦ ਸੁਣਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ, ਪਰਸੋਂ ਵੀ, ਇੱਕ ਇੱਕ ਸ਼ਬਦ ਵਿਚ ਹਜ਼ੂਰ ਵਾਰ ਵਾਰ ਸਾਨੂੰ ਸਮਝਾਉਂਦੇ ਹਨ। ਕਹੋ ਕਹਾ ਬਾਰ ਬਾਰ, ਤੈਨੂੰ ਕੀ ਕਹਿਣਾ ਕਰੀਏ, ਕਿਵੇਂ ਸਮਝਾਈਏ ਤੈਨੂੰ, ਵਾਰ ਵਾਰ ਵਾਰੀ ਵਾਰੀ ਕਹਿ ਕੇ ਤੈਨੂੰ ਸਿੱਖਿਆ ਦਿੰਦੇ ਹਾਂ।
ਸਮਝਤ ਨਹਿ ਕਿਉ ਗਵਾਰ,
ਪਰ ਹੇ ਗਵਾਰ ਬੇਸਮਝ ਮੂਰਖਾ, ਸਮਝਤ ਨਹਿ ਕਿਉਂ, ਕਿਉਂ ਨੀ ਤੂੰ ਸਮਝਦਾ, ਕਿਉਂ ਨੀ ਸਿੱਖਿਆ ਗ੍ਰਹਿਣ ਕਰਦਾ। ਗਵਾਰ ਨਾਮ ਗਵਾਲੇ ਦਾ ਵੀ ਹੁੰਦਾ ਹੈ, ਜੀਵ ਰੂਪੀ ਗਵਾਲਿਆ ਜੋ ਇੰਦਰੀਆਂ ਰੂਪੀ ਗਊਆਂ ਨੂੰ, ਉਹਨਾਂ ਨੂੰ ਵਿਸ਼ੇ ਵਿਕਾਰਾਂ ਰੂਪੀ ਘਾਹ ਚਰਾਉਣ ਵਾਲੇ ਗਵਾਲਿਆ, ਕੁਛ ਅਕਲ ਦਾ ਕੰਮ ਕਰ। ਸਮਝਤ ਨਹਿ ਕਿਉਂ ਗਵਾਰ, ਕਿਉਂ ਗਵਾਰ ਹੋ ਰਿਹਾ, ਕਿਉਂ ਮੂਰਖ ਹੋ ਰਿਹਾ, ਬੇਸਮਝ ਹੋ ਰਿਹਾ, ਕਿਉਂ ਨੀ ਸਮਝਦਾ, ਕਿਉਂ ਨੀ ਸਿੱਖਿਆ ਗ੍ਰਹਿਣ ਕਰਦਾ।
ਬਿਨਸਤ ਨਹਿ ਲਗੈ ਬਾਰ,
ਕਿਹੜਾ ਸਰੀਰ ਜਿਹਦਾ ਤੂੰ ਮਾਣ ਕਰਦਾ ਨਾ ਵੀ ਮੇਰਾ ਸਰੀਰ ਹੈ, ਸਾਰਾ ਦਿਨ ਨਵਾਉਣ ਖਵਾਉਣ ਪਿਆਉਣ ਚ ਲੱਗਾ ਰਹਿੰਦਾ। ਬਿਨਸਤ ਨਹਿ ਲਗੈ ਬਾਰ, ਇਹਨੂੰ ਸਮਾਪਤ ਹੋਣ ਲੱਗਿਆ ਕੋਈ ਬਾਰ ਦੇਰ ਨੀ ਲੱਗਣੀ, ਕਿਹੜਾ ਸਵਾਸ ਆਇਆ ਤੇ ਕਿਹੜਾ ਨਹੀਂ ਆਉਣਾ ਇਸ ਗੱਲ ਦਾ ਕੋਈ ਪਤਾ ਨਹੀਂ। ਹਮ ਆਦਮੀ ਹਾਂ ਇੱਕ ਦਮੇ, ਮੁਹਲਤ ਮੁਹਤ ਨਾ ਜਾਣ, ਸਵਾਸ ਆ ਗਿਆ ਤੇ ਆਦਮੀ ਹੈ, ਜੇ ਨਾ ਆਇਆ ਤੇ ਮੁਰਦਾ ਹਾਂ। ਇਸ ਕਰਕੇ ਬਿਨਸਤ ਨਹਿ ਲੱਗਾ ਬਾਰ, ਇਹਨੂੰ ਸਮਾਪਤ ਹੋਣ ਲੱਗਿਆ ਜਵਾਨੀ ਨੂੰ, ਸਰੀਰ ਨੂੰ ਸਮਾਂ ਨੀ ਕੋਈ ਲੱਗੇਗਾ, ਪਤਾ ਨੀ ਕਦੋਂ ਖਤਮ ਹੋ ਜਾਵੇ। ਝਾਟੀ ਸਾਹਿਬ ਬੰਦ ਹੋ ਗਿਆ ਤੇ ਉੱਥੇ ਹੀ ਨਬਜ਼ ਰੁਕ ਜਾਣੀ ਹੈ। ਹਜ਼ੂਰ ਕਹਿੰਦੇ ਸਮਾਪਤ ਹੋਣ ਲੱਗਿਆ, ਖਤਮ ਹੋਣ ਲੱਗਿਆ ਕਰੇ ਦੇਰ ਨੀ ਲੱਗੇਗੀ।
ਓਰੇ ਸਮ ਗਾਤ ਹੈ,
ਤੇਰੀ ਜਿਹੜੀ ਹਾਲਤ ਹੈ ਨਾ ਸਰੀਰ ਦੀ, ਓਰੇ ਨਾਮ ਹੁੰਦਾ ਖਾਲਸਾ ਜੀ ਗੜਾ। ਜਦੋਂ ਬਾਰਿਸ਼ ਪੈਂਦੀ ਹੈ ਨਾ ਤੇ ਕਈ ਵਾਰ ਬਹੁਤੀ ਠੰਡ ਚ ਗੜੇ ਡਿੱਗ ਪੈਂਦੇ ਨੇ ਜ਼ਮੀਨ ਧਰਤੀ ਤੇ, ਉਹ ਗੋਲ ਗੋਲ ਬਰਫ਼ ਦੇ ਗੜੇ ਜਿਹੜੇ ਥੱਲੇ ਡਿੱਗਦੇ ਨੇ, ਕੋਈ ਸਮੇਂ ਬਾਅਦ ਉਹ ਡਿੱਗਿਆ ਹੋਇਆ ਗੜਾ ਜਦੋਂ ਹਵਾ ਚੱਲਦੀ ਹੈ ਤਾਂ ਉਹ ਗਲ ਕੇ ਪਾਣੀ ਬਣ ਜਾਂਦਾ ਹੈ। ਸਤਿਗੁਰੂ ਕਹਿੰਦੇ ਓਰੇ ਸਮਗਾਤ ਹੈ, ਉਹ ਗੜੇ ਵਰਗੀ ਤੇਰੀ ਹਾਲਤ ਹੈ, ਗਲ ਜਾਵੇਗਾ, ਖਤਮ ਹੋ ਜਾਵੇਗਾ, ਕੋਈ ਤੇਰਾ ਵਜੂਦ ਨੀ ਕਦੇ ਰਹੇਗਾ। ਵਿਸਰਾਮ ਦੇ ਕੇ ਫਰਮਾਉਂਦੇ ਹਨ,
ਸਗਲ ਭਰਮ ਡਾਰ ਦੇ,
ਸਾਰੇ ਜਿਹੜੇ ਭਰਮ ਚੁੱਕੀ ਫਿਰਦੇ ਨੇ, ਭੇਦ ਭਰਮ ਕਰਤੱਤ ਭਰਮ ਪੁਨ ਸੰਘ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ ਪੰਚੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦੇ ਭਰਮ ਲੱਗੇ ਹੋਏ ਨੇ ਤੈਨੂੰ, ਭਰਮ ਦਾ ਸ਼ਿਕਾਰ ਹੋਇਆ ਹੋਇਆ, ਭਰਮਾਂ ਵਹਿਮਾਂ ਚ ਪੈ ਕੇ ਹੋਰ ਹੀ ਬੰਨੇ ਤੁਰਿਆ ਫਿਰਦਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਵਲ ਰੰਨੇ ਦੀ, ਕੋਈ ਢੋਲ ਢਮਾਕਾ ਸਰਵਰ ਦਾ, ਹੋਰਨਾਂ ਦੀ ਪੂਜਾ ਪ੍ਰਤਿਸ਼ਠਾ ਵਿਚ ਉਲਝ ਕੇ ਰਹਿ ਗਿਆ। ਸੋ ਹੇ ਜੀਵ ਸਗਲ ਭਰਮ ਡਾਰ ਦੇ, ਜਿਹੜਾ ਭਰਮ ਚੁੱਕੀ ਫਿਰਦਾ ਨਾ ਸਾਰਾ ਡਾਰ ਦੇ, ਸਮਾਪਤ ਕਰ ਦੇ।
ਗੋਬਿੰਦ ਕੋ ਨਾਮ ਲੇ,
ਗੋਬਿੰਦ ਵਾਹਿਗੁਰੂ ਪਰਮੇਸ਼ਰ ਜੋ ਗੋ ਪ੍ਰਥਮੀ ਦਾ ਬਿੰਦ ਪ੍ਰਕਾਸ਼ ਸਰੂਪ ਹੈ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਜੋ ਵਾਹਿਗੁਰੂ ਪਰਮੇਸ਼ਰ ਹੈ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਨ ਵਾਲਾ ਵਾਹਿਗੁਰੂ ਪਰਮੇਸ਼ਰ ਜੋ ਹੈ, ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੇ, ਨਾਮ ਲੈਣਾ ਕਰ।
ਅੰਤ ਬਾਰ ਸੰਗ ਤੇਰੇ,
ਯਾਦ ਰੱਖੀ ਅੰਤਲੇ ਸਮੇਂ ਤੇਰੇ ਨਾਲ,
ਇਹ ਇੱਕ ਜਾਤ ਹੈ,
ਇੱਕ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇਰੇ ਨਾਲ ਜਾਵੇਗਾ। ਹੋਰ ਤੁਹਾਨੂੰ ਪਦਾਰਥ ਜਿੰਨੇ ਸਭ ਸੰਪਤੀ ਇੱਥੇ ਹੀ ਰਹਿ ਜਾਣੀ ਹੈ, ਕੋਈ ਪਾਈ ਪੈਸਾ ਨਾਲ ਨਹੀਂ ਲਿਜਾ ਸਕੇਗਾ, ਸਭ ਕੁਝ ਇੱਥੇ ਰਹਿ ਜਾਵੇਗਾ। ਮਾਤੇ ਮਤੰਗ ਜਰੇ ਜਰ ਸੰਗ, ਅਨੂਪਿਓ ਤੰਗ ਸੋ ਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਪਹਾੜੀ ਪੁਜਹਨ ਕੇ ਭੂਪ ਭਲੀ ਵਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਪਹਿ ਤੋ ਕਹਾ ਪਹਿ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ, ਨੰਗੇ ਹੀ ਪ੍ਰਲੋਕ ਨੂੰ ਜਾਣਾ ਪਵੇਗਾ, ਕੋਈ ਧਨ ਪਦਾਰਥ ਨਾਲ ਨਹੀਂ ਲਿਜਾ ਸਕੇਗਾ। ਜਿਸ ਧਨ ਦਾ ਤੂੰ ਮਾਣ ਕਰਦਾ ਨਾ ਵੀ ਮੇਰੀ ਸਹਾਇਤਾ ਕਰੇਗਾ, ਇਹ ਧਨ ਨੇ ਵੀ ਤੇਰੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਤੇਰੀ ਮਦਦ ਨਹੀਂ ਕਰਨੀ। ਉੱਥੇ ਪ੍ਰਲੋਕ ਵਿਚ ਕੇਵਲ ਜਪਿਆ ਹੋਇਆ ਨਾਮ ਹੈ, ਜਿਹ ਪੈਂਡ ਹੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਤਹਿ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੋ। ਜਿੱਥੇ ਅਵਘਟ ਗਲੀਆਂ ਭੀੜੀਆਂ, ਜਿੱਥੇ ਪੁਰਸ ਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਉੱਥੇ ਕੇਵਲ ਤੇ ਕੇਵਲ ਹਜ਼ੂਰ ਕਹਿੰਦੇ ਅੰਤ ਬਾਰ ਸੰਗ ਤੇਰਾ, ਇਹ ਏਕ ਜਾਤ ਹੈ। ਅੰਤਰੇ ਵੇਲੇ ਪ੍ਰਲੋਕ ਵਿਚ ਰੱਖਿਆ ਸਹਾਇਤਾ ਕਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇਰੇ ਨਾਲ ਜਾਵੇਗਾ। ਜੇ ਬੰਦਗੀ ਕਰੇਗਾ ਨਾ ਤੇ ਫਿਰ ਗੁਰੂ ਕੇ ਪਿਆਰਿਆ ਹਾਲਤ ਸੌਖ ਪਲਤ ਸੌਖ ਨਿਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪਵੇ ਆਪਹਿ ਮੇਲੇ। ਫਿਰ ਗੁਰੂ ਕੀ ਕਿਰਪਾ ਹੋਵੇਗੀ, ਨਾਮ ਇੱਕ ਤੇਰੀ ਸਹਾਇਤਾ ਕਰੇਗਾ, ਕੋਈ ਪ੍ਰਲੋਕ ਵਿਚ ਤੇਰੇ ਨਾਲ ਨਿਭੇਗਾ ਜਾਵੇਗਾ।
ਵੇਖ ਜਿਉ ਵਿਸਾਰ,
ਜਿਹੜੇ ਵਿਸ਼ੇ ਵਿਕਾਰ ਨਾ ਵਿਖ ਵਿਓ ਰੂਪੀ ਪਦਾਰਥ ਜਿਨ੍ਹਾਂ ਦੇ ਇਕੱਤਰ ਕਰਨ ਵਿਚ ਲੱਗਾ ਰਹਿੰਦਾ, ਇਨ੍ਹਾਂ ਵਿਸ਼ਿਆਂ ਨੂੰ, ਇਨ੍ਹਾਂ ਵਿਖੇ ਪਦਾਰਥਾਂ ਨੂੰ, ਵਿਓ ਰੂਪੀ ਪਦਾਰਥ ਜਿਹੜੇ ਹਨ, ਇਹਨੂੰ ਵਿਖ ਜਿਉ ਵਿਸਾਰ, ਯਹਿਰ ਦੀ ਨਿਆਈ ਸਮਝ ਕਰਕੇ ਵਿਸਾਰ ਦੇਣਾ ਕਰ। ਜਿਹੜੇ ਵਿਖਿਆ ਵਿਖ ਜਿਉ ਵਿਸਾਰ, ਜਿਹੜੇ ਵਿਖਿਆ ਮਾਇਆ ਹੈ ਨਾ ਪਦਾਰਥ ਜਿਨ੍ਹਾਂ ਦੀ ਪਕੜ ਵਿਚ ਲੱਗਾ ਹੋਇਆ ਹੈ, ਵਿਖ ਜਿਉ ਵਿਸਾਰ ਹੈ। ਵਿਖ ਜਿਵੇਂ ਯਹਿਰ ਹੁੰਦੀ ਨੀ, ਯਹਿਰ ਨੂੰ ਬੰਦਾ ਝੱਟ ਤਿਆਗ ਦਿੰਦਾ ਹੈ ਵੀ ਨੁਕਸਾਨ ਕਰੇਗੇ, ਇਹਨਾਂ ਵਿਸ਼ਿਆਂ ਵਿਕਾਰਾਂ ਔਗਣਾਂ ਨੂੰ ਵਿਸਾਰ ਦੇਣਾ ਕਰ। ਔਰ ਜਿੰਨੇ ਔਗਣ ਨੇ ਓਨੇ ਹੀ ਗਲਾਂ ਚ ਜੰਜੀਰ ਪੈਣਗੇ, ਓਨਾ ਦੁਖੀ ਹੋਵੇਗਾ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਸੋ ਦੁਖੀ ਹੋਵੇਗਾ ਇਹਨਾਂ ਨੂੰ ਵਿਓ ਰੂਪ ਪਦਾਰਥਾਂ ਨੂੰ ਛੱਡ ਦੇ, ਔਗਣਾਂ ਵਿਕਾਰਾਂ ਨੂੰ ਛੱਡ ਦੇਣਾ ਕਰ।
ਕਹੋ ਜਸ ਹੀਏ ਧਾਰ,
ਪ੍ਰਭੂ ਵਾਹਿਗੁਰੂ ਪਰਮੇਸ਼ਰ ਦਾ ਜਸ ਜਿਹੜਾ ਨਾ ਉਹੀ ਏ ਹਿਰਦੇ ਵਿਚ ਧਾਰ ਟਿਕਾਉਣਾ ਕਰ। ਵਾਹਿਗੁਰੂ ਪਰਮੇਸ਼ਰ ਦਾ ਜਸ ਹਿਰਦੇ ਚ ਵਸਾਉਣਾ ਕਰ।
ਨਾਨਕ ਜਾਨ ਕਹੇ ਪੁਕਾਰ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਅਸੀਂ ਜਨ ਸੇਵਕ ਵਾਹਿਗੁਰੂ ਪਰਮੇਸ਼ਰ ਦੇ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ
ਹਾਂ, ਬਿਹਾਤ ਹੈ
ਇਹ ਤੇਰੀ ਜ਼ਿੰਦਗੀ ਦਾ ਜਿਹੜਾ ਅਵਸਰ ਸਮਾਂ ਹੈ ਨਾ, ਬਿਹਾਤ ਬੀਤਦਾ ਜਾ ਰਿਹਾ ਹੈ, ਇਹ ਸਮਾਂ ਤੇਰਾ ਲੰਘਦਾ ਜਾ ਰਿਹਾ, ਤੈਨੂੰ ਵਾਰ ਵਾਰ ਇਹ ਸਿੱਖਿਆ ਦਿੰਦੇ ਹਾਂ।
ਜੈ ਜਵੰਤੀ ਮਹੱਲਾ ਨਾਵਾ, ਰੇ ਮਨ ਕੌਣ ਗਤ ਹੋਏ ਹੈ ਤੇਰੀ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਅਗਲੇ ਪਵਿੱਤਰ ਸ਼ਬਦ ਚ ਉਪਦੇਸ਼ ਬਖਸ਼ਿਸ਼ ਕਰਦੇ ਹਨ, ਰੇ ਮਨ ਕੌਣ ਗਤ ਹੋਏ ਹੈ ਤੇਰੀ। ਮੈਂ ਪਹਿਲੇ ਦਿਨ ਵੀ ਬੇਨਤੀ ਕੀਤੀ ਸੀ, ਸਤਿਗੁਰੂ ਉੱਤਮ ਭਗਤਾਂ ਨੂੰ ਉੱਤਮ ਭਗਤੇ ਬਣਾਉਣ ਵਾਲੇ ਹਨ। ਉੱਤਮ ਭਗਤਾ ਹੁੰਦਾ ਪਹਿਲਾਂ ਆਪਣੇ ਮਨ ਨੂੰ ਸੰਬੋਧਨ ਹੁੰਦਾ ਹੈ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਹੁਤੇ ਸ਼ਬਦ ਆਪਣੇ ਮਨ ਨੂੰ ਸੰਬੋਧਨ ਕੀਤੇ ਹੋਏ ਨੇ, ਜਗਿਆਸੂ ਨੂੰ ਉਪਦੇਸ਼ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਰੇ ਮਨ ਹੇ ਮਨਾ ਕੌਣ ਗਤ ਹੋਏ ਹੈ ਤੇਰੀ, ਕੌਣ ਕਿਵੇਂ ਤੇਰੀ ਗਤੀ ਕਲਿਆਣ ਹੋਵੇਗੀ, ਕਿਵੇਂ ਭਵ ਸਾਗਰ ਤੋਂ ਤਰੇਗਾ, ਕਿਵੇਂ ਮੁਕਤੀ ਰੂਪੀ ਕਿਨਾਰਾ ਤੈਨੂੰ ਪ੍ਰਾਪਤ ਹੋਵੇਗਾ, ਕਿਵੇਂ ਵਾਹਿਗੁਰੂ ਪਰਮੇਸ਼ਰ ਤੋਂ ਭੁੱਲਾ ਹੋਏ ਹੈ, ਉਸ ਵਾਹਿਗੁਰੂ ਦੀ ਯਾਦ ਵਿਚ ਕਰੇ ਜੁੜਦਾ ਨਹੀਂ, ਕਿਵੇਂ ਤੇਰੀ ਗਤੀ ਹੋਵੇਗੀ, ਕਲਿਆਣ ਨੂੰ ਕਿਵੇਂ ਪ੍ਰਾਪਤ ਹੋਵੇਗਾ।
ਇਹ ਜਾਗ ਮੈਂ ਰਾਮ ਨਾਮ,
ਇਸ ਜਗਤ ਵਿਚ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ,
ਸੋ ਤਾਉ ਨਹੀਂ ਸੁਣੇ ਓਕਾਨ,
ਉਹ ਤਾਂ ਤੂੰ ਕਦੇ ਕੰਨੀ ਸੁਣਿਆ ਹੀ ਨਹੀਂ, ਹੋਰ ਗੱਲਾਂ ਤਾਂ ਸੁਣਦਾ ਰਹਿੰਦਾ, ਭੈੜੇ ਗੀਤਾਂ ਦੇ ਟੱਪੇ ਵੀ ਸੁਣਦਾ ਰਹਿੰਦਾ, ਨਾਚ ਵੇਖਦਾ ਵੀ ਰਹਿੰਦਾ, ਧੀਆਂ ਭੈਣ ਨੱਚਦਿਆਂ ਟੱਪਦਿਆਂ ਤੇ ਗੀਤ ਸੁਣਨ ਦਾ ਵੀ ਬੜਾ ਆਦੀ ਹੋਇਆ ਹੋਇਆ। ਪਰ ਹਜ਼ੂਰ ਕਹਿੰਦੇ ਨੇ ਇਸ ਜਗਤ ਵਿਚ, ਇਹ ਜਗ ਮੈਂ ਰਾਮ ਨਾਮ, ਇਸ ਜਗਤ ਸੰਸਾਰ ਚ ਰਮੇ ਹੋਏ ਪਰਮੇਸ਼ਰ ਦਾ ਨਾਮ, ਸੋ ਤਾਂ ਉਹ ਨਹੀਂ ਸੁਣਿਓ ਕਾਨ, ਉਹ ਤਾਂ ਤੂੰ ਕੰਨੀ ਕਰੇ ਸੁਣਿਆ ਨਹੀਂ ਹੈ।
ਸਿਓ ਅਤ ਲੁਭਾਨ,
ਤੇ ਵਿਸ਼ੇ ਵਿਕਾਰਾਂ ਵਿਚ ਅਤਿਅੰਤ ਕਰਕੇ ਲੁਭਾਨ ਲਾਲਚ ਕਰ ਰਿਹਾ ਹੈ, ਵਿਸ਼ੇ ਵਿਕਾਰਾਂ ਵਿਚ ਲੁਭਤ ਹੋ ਰਿਹਾ, ਲੁਭਾਏਮਾਨ ਹੋ ਰਿਹਾ ਹੈ, ਵਿਸ਼ੇ ਭੋਗਣ ਵਿਚ ਹਰ ਵੇਲੇ ਲੱਗਾ ਰਹਿੰਦਾ ਹੈ।
ਮਤ ਨਾਹਿਨ ਫੇਰੀ,
ਮਤ ਜਿਹੜੀ ਹੈ ਨਾ ਉਹ ਨਾਹਿਨ ਨਹੀਂ ਕਦੇ ਵਿਸ਼ੇ ਵਿਕਾਰਾਂ ਵੱਲ ਫੇਰੀ ਉਲਟਾਉਣਾ ਨਹੀਂ ਕੀਤੇ, ਕਦੇ ਔਗਣਾਂ ਵੱਲੋਂ ਕਦੇ ਤਿਆਗ ਨਹੀਂ ਕਰੇ ਕੀਤਾ, ਕਰੇ ਗੁਰੂ ਕੀ ਸੰਗਤ ਵਿਚ ਨਹੀਂ ਆਉਣ ਦਾ ਯਤਨ ਕੀਤਾ, ਨਹੀਂ ਕਦੇ ਮਤ ਸਿੱਖਿਆ ਗ੍ਰਹਿਣ ਕੀਤੀ, ਤੇ ਨਹੀਂ ਕਦੇ ਉਲਟ ਵਿਹਾਰਾਂ ਵੱਲੋਂ ਆਪਣੀ ਮਤ ਨੂੰ ਕਦੇ ਫੇਰ ਨਾ ਕੀਤਾ। ਵਿਸਰਾਮ ਦੇ ਕੇ ਫਰਮਾਉਂਦੇ ਹਨ,
ਮਾਨਸ ਕੋ ਜਨਮ ਲੀਨ,
ਹੇ ਜੀਵ ਖਿਆਲ ਕਰ, ਮਾਨਸ ਕੋ ਜਨਮ ਲੀਨ, ਤੂੰ ਮਨੁੱਖਾ ਜਨਮ ਜਿਹੜਾ ਨਾ ਬੰਦਿਆਂ ਵਾਲਾ ਸਰੀਰ ਤਾਂ ਧਾਰਿਆ ਹੋਇਆ, ਮਨੁੱਖ ਦੇ ਜਾਮਾ ਜਿਹੜੀ ਆ ਮਾਨਸ ਦੇ, ਇਹਨੂੰ ਪ੍ਰਾਪਤ ਕੀਤਾ ਹੋਇਆ, ਮਨੁੱਖਾਂ ਵਾਲਾ ਜਨਮ ਲਿਆ ਹੈ।
ਸਿਮਰਨ ਨਹਿ ਨਿਮਖ ਕੀਨ,
ਸਿਮਰਨ ਜਿਹੜਾ ਵਾਹਿਗੁਰੂ ਦਾ ਕਰਨਾ ਸੀ ਉਹ ਨਹਿ ਨਿਮਖ ਕੀਨ, ਨਿਮਖ ਮਾਤਰ ਵੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਨਹੀਂ ਕਰੇ ਕੀਤਾ, ਨਹੀਂ ਕਦੇ ਉਹਦੀ ਭਾਵ ਭਗਤੀ, ਨਹੀਂ ਉਹਦੀ ਕਦੇ ਯਾਦ ਚ ਜੁੜਿਆ।
ਦਾਰਾ ਸੁਖ ਭਾਇਓ ਦੀਨ,
ਦਾਰਾ ਇਸਤਰੀ ਦੇ ਵਿਸ਼ੇ ਸੁਖਾਂ ਦੇ ਚ ਅਧੀਨ ਹੋਇਆ ਹੋਇਆ ਹੈ, ਔਰ ਪ੍ਰਾਏ ਘਰਾਂ ਨੂੰ ਤੱਕਣ ਵਿਚ ਲੱਗਾ ਰਹਿੰਦਾ ਹੈ, ਇਸਤਰੀਆਂ ਦੇ ਵਿਸ਼ੇ ਸੁਖ ਭੋਗਣ ਵਿਚ ਅਧੀਨ ਔਰ ਗ੍ਰਸਿਆ ਹੋਇਆ, ਦੀਨ ਹੋ ਰਿਹਾ, ਗਰੀਬ ਹੋ ਰਿਹਾ ਹੈ, ਅਧੀਨ ਹੋ ਰਿਹਾ ਵਿਸ਼ੇ ਵਿਕਾਰਾਂ ਦੇ, ਪੈਰਾਂ ਨੂੰ ਐਸੇ ਸੰਗਲ ਪਏ ਹੋਏ ਨੇ। ਹਜੂਰ ਅੱਗੇ ਦੱਸਦੇ ਹਨ,
ਪਗਾਓ ਪਾਰੀ ਬੇਰੀ,
ਤੇਰੇ ਪੈਰਾਂ ਨੂੰ ਐਸੀ ਬੇੜੀ ਪਈ ਹੋਈ ਹੈ ਵਿਸ਼ੇ ਵਿਕਾਰਾਂ ਦੇ, ਔਗਣਾਂ ਵਿਕਾਰਾਂ ਦੀ ਬੇੜੀ ਦਾ ਗ੍ਰਸਿਆ ਹੋਇਆ ਪੈਰਾਂ ਨੂੰ ਪਈ ਹੋਈ ਹੈ, ਵਿਸ਼ੇ ਸੁਖ ਭੋਗਣ ਵਿਚ ਰਾਤ ਦਿਨ ਲੱਗਾ ਰਹਿੰਦਾ ਹੈ।
ਨਾਨਕ ਜਾਨ ਕਹਿ ਪੁਕਾਰ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਪੁਕਾਰ ਪੁਕਾਰ ਕੇ ਤੈਨੂੰ ਕਹਿੰਦੇ ਹਾਂ,
ਸੁਪਨੇ ਜਿਉ ਜਗ ਪਸਾਰ,
ਜਿਹੜਾ ਜਗਤ ਦਾ ਪਸਾਰਾ ਹੈ ਨਾ ਇਹ ਸਾਰਾ ਸੁਪਨੇ ਦੀ ਨਿਆਈ ਹੈ, ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ, ਜਿਵੇਂ ਸੁਪਨਾ ਝੂਠਾ ਹੁੰਦਾ ਨਾ ਕਰੇ ਸੱਚਾ ਨਹੀਂ ਹੋ ਸਕਦਾ, ਤੇ ਜਗਤ ਦੀ ਰਚਨਾ ਵੀ ਝੂਠੀ ਹੈ ਕਰੇ ਸੱਚੀ ਨਹੀਂ ਹੋ ਸਕਦੇ, ਜਿੰਨਾ ਪਸਾਰਾ ਹਜੂਰ ਕਹਿੰਦੇ ਸੁਪਨੇ ਦੀ ਨਿਆਈ ਹੈ, ਜਗਤ ਦਾ ਜੋ ਪਸਾਰਾ ਤੂੰ ਵੇਖਦਾ ਹੈ।
ਸਿਮਰਤ ਨਹਿ ਕਿਉਂ ਮੁਰਾਰ,
ਕਿਉਂ ਨੀ ਮੁਰਾਰ, ਮੁਰਾਦ ਕਦੈਂਤਾਂ ਨੂੰ ਕੱਟਣ ਵਾਲਾ ਪਰਮੇਸ਼ਰ ਜੋ ਨਿਰੰਕਾਰ ਹੈ, ਸਿਮਰਤ ਨਹਿ ਕਿਉਂ, ਕਿਉਂ ਨੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਦਾ।
ਮਾਇਆ ਜਾ ਕੀ ਚੇਰੀ,
ਜਿਸ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਵੀ ਚੇਲੀ ਦਾਸੀ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਘੁਮਾਵੇ, ਸੋ ਜਿਹੜੀ ਮਾਇਆ ਵੀ ਚੇਲੀ ਹੈ ਨਾ ਦਾਸੀ ਬਣ ਕੇ ਸੇਵਾ ਕਰਦੀ ਹੈ, ਗੁਰੂ ਕੇ ਪਿਆਰਿਆਂ ਨੂੰ ਬੇਨਤੀ ਕਰਦੀ ਹੈ, ਜੋ ਤੂੰ ਕਹੇ ਸੋ ਕਾਰ ਘੁਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ, ਜੋ ਕਹੋਗੇ ਗੁਰੂ ਕੇ ਪਿਆਰਿਓ ਸੇਵਾ ਕਰਾਂਗੇ, ਦਾਸੀ ਬਣ ਕੇ ਨੇੜੇ ਨੇੜੇ ਨਹੀਂ ਆਵਾਂਗੇ, ਔਰ ਦੂਰ ਰਹਿ ਕੇ ਸੇਵਾ ਕਰਾਂਗੇ, ਕਿਉਂ ਦਾਸੀ ਬਣ ਕੇ ਸੇਵਾ ਕਰਦੀ ਹੈ, ਜੇ ਨੇੜੇ ਆਉਣ ਦਾ ਯਤਨ ਕੀਤਾ ਸੀ ਮਾਇਆ ਨੇ, ਭਗਤ ਜੀ ਨੂੰ ਛੱਡਣ ਵਾਸਤੇ ਆ ਗਈ ਕਬੀਰ ਸਾਹਿਬ ਜੀ ਨੂੰ, ਕਹਿਣ ਲੱਗੇ ਮੇਰੀ ਤਾਣੀ ਪਹਿਲੋਂ ਬੁਣ ਕੇ ਦਿਓ, ਕਹਿਣ ਲੱਗੇ ਬੇਬੀ ਅਸੀਂ ਵਾਰੀ ਸਿਰ ਕੰਮ ਕਰਦੇ ਹੁੰਦੇ ਹਾਂ, ਕਹਿੰਦੇ ਵਾਰੀ ਸਿਰ ਅਸੀਂ ਤੁਹਾਡੀ ਤਾਣੀ ਬੁਣ ਦਿਆਂਗੇ, ਕਹਿਣ ਲੱਗੇ ਕੂਚੀ ਨੇੜੇ ਕਰੋ, ਲੋਹੇ ਦੀ ਕੂਚੀ ਸੀ ਜੋ ਨੇੜੇ ਕੀਤੀ, ਪਾਰਸ ਦੀ ਵੱਟੀ ਛੁਹਾਈ, ਸੋਨੇ ਦੀ ਬਣਾ ਕੇ ਰੱਖ ਦਿੱਤੀ। ਕਬੀਰ ਸਾਹਿਬ ਜਾਣ ਗਏ ਵੀ ਮਾਈ ਇਹ ਮਾਇਆ ਛਲ ਕਰਨ ਵਾਸਤੇ ਆਈ ਹੈ, ਕਹਿਣ ਲੱਗੇ ਆਪਣੇ ਪੁੱਤਰ ਨੂੰ ਕਮਾ ਲਿਆ, ਲਿਆ ਹੈ ਇੱਥੋਂ ਛੁਰੀ, ਛੁਰੀ ਲਿਆਂਦੀ, ਨੱਕ ਵੱਢ ਦਿੱਤਾ, ਕੰਨ ਵੱਢ ਦਿੱਤਾ, ਕਹਿਣ ਲੱਗੇ ਹੁਣ ਨੀ ਰੱਬ ਦੇ ਪਿਆਰਿਆਂ ਦੇ ਨੇੜੇ ਤੂੰ ਆ ਸਕੇਂਗੀ, ਸੋ ਉਹ ਸਾਰੀ ਦੁਨੀਆਂ ਤਾਂ ਤੇਰੀ ਮਿੱਤਰ ਹੈ ਪਰ ਸੰਤਾਂ ਦੀ ਤੂੰ ਵੈਰਨ ਹੈ। ਉਸ ਵੇਲੇ ਬਚਨ ਫਰਮਾਇਆ ਸੀ ਆਸਾ ਰਾਗ ਦੇ ਅੰਦਰ, ਇੱਕ ਤਪੱਤਰ ਪਰ ਉਰਕਟ ਕੁਰਕਟ, ਇੱਕ ਤਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ ਬੀਚ ਨਕਟ ਦੇ ਰਾਣੀ, ਨਕਟੀ ਕੋ ਠਨਗਨ ਬਾਡਾ ਡੂ ਕਿਨਹਿ ਬਬੇਕੀ ਕਾਟੀ ਤੋਂ, ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਔਹੇਰੇ, ਸਗਲਿਆਂ ਕੀ ਹਉ ਬਹਿਨ ਭਾਨ ਜੀ ਜਿਨਹਿ ਬਰੀ ਤਸਚੇਰੇ, ਹਮਰੋ ਭਰਤਾ ਵੱਡੋ ਬਵੇਕੀ ਆਪੇ ਸੰਤ ਕਹਾਵੈ, ਉਹ ਹਮਾਰੇ ਮਾਥਾ ਕਾਇਮ ਔਰ ਹਮਰੇ ਨਿਕਟ ਨਾ ਆਵੈ, ਨਾਕਹੁ ਕਾਟੀ ਕਾਨਹੁ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਸੋ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਤ ਨੇ ਕਿਉਂ ਮੁਰਾਰ, ਮਾਇਆ ਜਾ ਕੀ ਚੇਰੇ, ਜਿਸ ਵਾਹਿਗੁਰੂ ਦੀ ਮਾਇਆ ਵੀ ਚੇਲੀ ਹੈ ਨਾ ਦਾਸੀ ਬਣ ਕੇ ਸੇਵਾ ਕਰਦੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਕਿਉਂ ਨੀ ਭਜਨ ਕਰਦਾ।
ਜੈ ਜਾ ਵੰਤੀ ਮਹੱਲਾ ਨਾਵਾਂ, ਬੀਤ ਜੈ ਹੈ ਬੀਤ ਜੈ ਹੈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਅਗਲੇ ਪਵਿੱਤਰ ਸ਼ਬਦ ਚ ਸ੍ਰੀ ਮੁਖਵਾਗ ਫਰਮਾਉਂਦੇ ਹਨ, ਬੀਤ ਜੈ ਹੈ ਬੀਤ ਜੈ ਹੈ, ਬੀਤਦਾ ਜਾ ਰਿਹਾ ਈ ਬੀਤਦਾ ਜਾ ਰਿਹਾ ਤੇਰਾ ਜਨਮ ਹੈ। ਮੈਂ ਕਈ ਵਾਰ ਹੈਰਾਨ ਹੁੰਦਾ, ਸਾਡੇ ਕਈ ਵੀਰ ਪੁੱਛਣਗੇ ਵੀ ਗੁਰੂ ਗ੍ਰੰਥ ਸਾਹਿਬ ਦਾ ਕੀ ਉਪਦੇਸ਼ ਹੈ ਜੇ ਸਾਨੂੰ ਦੱਸੋ, ਪਤਾ ਨੀ ਉਹ ਜਾਂ ਤਾਂ ਸੁਣਦੇ ਨਹੀਂ ਜਾਂ ਉਹਨਾਂ ਨੇ ਕਦੇ ਖਿਆਲ ਨਹੀਂ ਕੀਤਾ, ਕੰਨ ਮੁੜ ਮਾਰ ਛੱਡਦੇ ਨੇ। ਤੇ ਪੁੱਛਦੇ ਨੇ ਕੋਈ ਐਸਾ ਸ਼ਬਦ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਤਿਗੁਰਾਂ ਨੇ ਲੁਕਾ ਕੇ ਰੱਖਿਆ ਹੋਵੇ ਜਾਂ ਕੰਨ 'ਚ ਫੂਕ ਮਾਰਨੀ ਹੋਵੇ। ਪਹਿਲੇ ਦਿਨ ਤੋਂ ਹੀ ਅਸੀਂ ਖੰਡ ਪਾਠ ਆਰੰਭ ਵੇਲੇ ਸਪੀਕਰ ਲਾ ਲੈਂਦੇ ਹਾਂ ਤੇ 48 ਘੰਟੇ ਖੰਡ ਪਾਠ ਚੱਲਦਾ ਤੇ ਸਪੀਕਰ ਚੱਲੀ ਜਾਂਦੇ ਨੇ। ਕੋਈ ਐਸਾ ਸ਼ਬਦ ਨਹੀਂ ਜਿਹੜਾ ਲੁਕਾ ਕੇ ਪੜ੍ਹਨਾ, ਸਤਿਗੁਰਾਂ ਨੇ ਕੋਈ ਗੁਪਤ ਰੱਖਿਆ ਹੋਵੇ। ਤੇ ਪੜ੍ਹਨ ਦੀ ਗੁਰੂ ਕੇ ਨੇੜੇ ਹੋ ਕੇ ਬੈਠਣ ਦੀ ਬਜਾਏ ਸਿੱਖ ਕੋਲ ਇੰਨਾ ਸਮਾਂ ਨਹੀਂ ਕਿ ਗੁਰੂ ਕੀ ਹਜ਼ੂਰੀ 'ਚ ਬੈਠੇ, ਇੱਕ ਇੱਕ ਸ਼ਬਦ ਵਿੱਚ ਹਜ਼ੂਰ ਕਿੰਨਾ ਉਪਦੇਸ਼ ਦਿੰਦੇ ਹਨ। ਹੁਣ ਕੋ ਕਸਰ ਰਹਿ ਗਈ ਹੈ ਕਹਿਣ ਵੱਲੋਂ? ਹਜ਼ੂਰ ਕਹਿੰਦੇ ਬੀਤ ਜੈ ਹੈ, ਬੀਤ ਜੈ ਹੈ, ਬੀਤਦਾ ਜਾ ਰਿਹਾ, ਬੀਤਦਾ ਜਾ ਰਿਹਾ ਤੇਰਾ ਜ਼ਿੰਦਗੀ ਦਾ ਸਮਾਂ, ਇਹ ਸਮਾਂ ਲੰਘਦਾ ਜਾ ਰਿਹਾ ਤੇਰੇ ਹੱਥੋਂ।
ਜਨਮ ਅਕਾਜ ਰੇ,
ਜਿਹੜਾ ਤੇਰਾ ਜਨਮ ਸੀ ਨਾ ਇਹ ਬਿਨਾਂ ਹੀ ਕਾਰਜ ਤੋਂ, ਅਕਾਜ ਬੇਕਾਰ ਹੈ, ਕਿਸੇ ਅਰਥ ਨਹੀਂ, ਜਿਵੇਂ ਆਇਆ ਤਿਵੇਂ ਤੁਰ ਜਾਵੇਗਾ, ਕੋਈ ਲਾਭ ਨਹੀਂ ਹੋਵੇਗਾ, ਐਵੇਂ ਜ਼ਿੰਦਗੀ ਦੇ ਸਵਾਲ ਸੀ ਪੂਰੇ ਕਰਕੇ ਤੁਰ ਜਾਏਗਾ, ਜਨਮ ਬੇਕਾਰ ਹੀ ਤੇਰਾ ਬੀਤਦਾ ਜਾ ਰਿਹਾ।
ਇਸ ਦਿਨ ਸੁਣ ਕੇ ਪੁਰਾਣ,
ਦਿਨੇ ਰਾਤ ਤੂੰ ਭਾਵੇਂ ਪ੍ਰਾਣ ਆਦਿਕ ਸੁਣਦਾ ਤਾਂ ਹੈ, ਸ਼ਾਸਤਰ ਪੜ੍ਹਦਾ ਸੁਣਦਾ, ਵਿਦਵਾਨਾਂ ਤੋਂ ਸੁਣਦਾ ਤਾਂ ਹੈ, ਭਾਵੇਂ
ਸਮਝਤ ਨਹਿਰੀ ਅਜਾਨ,
ਪਰ ਅਜਾਨ ਬੇਸਮਝਾ ਤੂੰ ਸਮਝਣ ਦਾ ਕਦੇ ਯਤਨ ਨਹੀਂ ਕਰਦਾ, ਸੁਣਦਾ ਸਾਰੀ ਗੱਲ ਨੂੰ ਹੈ, ਜਾਣਦਾ ਵੀ ਹੈ ਸਾਰੀ ਗੱਲ, ਪਰ ਹਾਲਤ ਇਹੋ ਜਿਹੀ ਹੈ ਵੀ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰ, ਹੱਥ ਦੀਵਾ ਫੜਿਆ ਹੋਇਆ ਫਿਰ ਵੀ ਖੂਹ ਚਾਲ ਮਾਰਦਾ ਤੇ ਫਿਰ ਭਲਾ ਉੱਥੇ ਸੁੱਖ ਕੀ ਪ੍ਰਾਪਤ ਹੋਣਾ। ਮਨ ਜਾਣਦਾ ਸਾਰੀ ਗੱਲ ਵੀ ਇਹ ਨਾਮ ਕਰਨ ਯੋਗ ਨਿਖੇਧ ਕਰਮ ਨੇ, ਪਰ ਫਿਰ ਵੀ ਕਰਨ ਤੋਂ ਗੁਰੇਜ ਨਹੀਂ ਕਰਦਾ। ਵੇਦ ਸ਼ਾਸਤਰ ਧਰਮ ਗ੍ਰੰਥ ਭਾਵੇਂ ਪ੍ਰਾਣ ਆਦਿਕ ਉਹ ਉਪਦੇਸ਼ ਦਿੰਦੇ ਨੇ, ਪਰ ਸਮਝਤ ਨਹਿਰੇ ਅਜਾਨ, ਅਜਾਨ ਬੇਸਮਝ ਹੋਇਆ ਮਨੁੱਖ ਰੇ, ਹੇ ਭਾਈ ਤੂੰ ਸਮਝਣ ਦਾ ਯਤਨ ਨਹੀਂ ਕਰਦਾ, ਅਜਾਨ ਬੇਸਮਝ ਹੋ ਰਿਹਾ ਹੈ।
ਕਾਲ ਤਉ ਪਹੁੰਚਿਓ ਆਨ,
ਯਾਦ ਰੱਖੀ ਕਾਲ ਤਉ ਪਹੁੰਚਿਓ ਆਨ, ਕਾਲ ਜਿਹੜਾ ਨਾ ਤੇਰੇ ਸਿਰ ਤੇ ਪਹੁੰਚ ਜਾਵੇਗਾ, ਆ ਕਰਕੇ ਕਾਲ ਤੇਰੇ ਸਿਰ ਤੇ ਕੂਕ ਰਿਹਾ
ਜਹਿ ਭਾਜ ਰੇ,
ਪਰ ਕਾਲ ਤੋਂ ਡਰ ਕੇ ਕਿੱਥੇ ਭੱਜ ਜਾਵੇਗਾ, ਕਿਤੇ ਨਹੀਂ ਜਾ ਸਕੇਗਾ, ਕਹਾਂ ਜਹਿ ਭਾਜ ਰੇ, ਮੌਰ ਤੋਂ ਕਦੇ ਨੀ ਕੋਈ ਬਚ ਸਕਿਆ ਤੇ ਨਾ ਕੋਈ ਬਚੇਗਾ। ਹੇ ਰਾਵਣ ਸੇ ਮਹਿਰਾਵਣ ਸੇ ਕਟਕਾਨਣ ਸੇ ਪਲ ਵੀਚ ਪਿਛਾਰੇ, ਬੜੇ ਬੜੇ ਯਤਨ ਕੀਤੇ ਲੋਕਾਂ ਨੇ ਬਚਣ ਵਾਸਤੇ, ਸੋ ਇਸੇ ਤਰ੍ਹਾਂ ਪਰ ਕੋਈ ਬਚ ਨਾ ਸਕਿਆ। ਸੋ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਣ ਨੇ ਸਹਿਜ ਕਿਰਤੀ ਵਿੱਚ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸਾ ਹੈ, ਬਿਖਮ ਥਾਨ ਬਸੰਤ ਉੱਚੈ ਨੈ ਸਮਰੰਤ ਮਰਨ ਕਦਾਂਚ ਹੈ, ਹੋਵੰਤ ਆ ਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖਤੇ। ਰਾਜੇ ਪ੍ਰੀਤ ਨੇ ਗੰਗਾ ਦੀਆਂ ਡੂੰਘੀਆਂ ਲਹਿਰਾਂ ਚ ਕੱਚ ਦਾ ਮਕਾਨ ਬਣਾ ਲਿਆ, ਚਫੇਰੇ ਸਖ਼ਤ ਪਹਿਰੇਦਾਰ ਲਾ ਦਿੱਤੇ, ਭਲਾ ਮੈਂ ਵੇਖਾਂਗਾ ਮੈਨੂੰ ਇੱਥੇ ਭਲਾ ਕਿਵੇਂ ਮੌਤ ਮਾਰ ਸਕਦੀ ਹੈ, ਪਰ ਕੀੜੀ ਦਾ ਰੂਪ ਧਾਰ ਕਰਕੇ ਉੱਥੇ ਵੀ ਕਾਲ ਜਾ ਪਹੁੰਚਾ। ਤਛਕ ਨਾਗ ਨੇ ਮੂੰਹ ਚ ਔਰ ਨੱਕ ਚ ਡੰਗ ਮਾਰਿਆ ਤੇ ਉਹਦੀ ਮੌਤ ਹੋ ਗਈ ਸੀ, ਕੋਈ ਮੌਤ ਤੋਂ ਬਚ ਨਹੀਂ ਸਕਦਾ, ਕਹਾਂ ਜਹੇ ਭਾਜ ਰੇ, ਕਿੱਧਰ ਭੱਜ ਕੇ ਜਾਵੇਗਾ। ਵੱਡੇ ਵੱਡੇ ਜਿਹੜੇ ਸਦਾਉਣ ਵਾਲੇ ਸੀ ਉਹ ਵੀ ਮੌਤ ਦੇ ਸਾਏ ਤੋਂ ਬਚ ਨਹੀਂ ਸਕੇ। ਦੇਵਤਿਆਂ ਦੈਂਤਾਂ ਨੇ ਸਮੁੰਦਰ ਰਿੜਕਿਆ, ਰਿੜਕੇ ਹੋਏ ਸਮੁੰਦਰ ਚ 14 ਰਤਨ ਨਿਕਲੇ, ਕੌਸਤਕ ਮਣੀ ਨਿਕਲੀ, ਰੰਭਾ ਨਾਮ ਦੀ ਪਛੜਾ ਨਿਕਲੀ, ਸੋ ਇਸੇ ਤਰ੍ਹਾਂ ਸ਼ਰਾਬ ਨਿਕਲੀ, ਤਨਖ ਨਿਕਲਿਆ, ਤਨੰਤਰ ਵੈਤ ਨਿਕਲਿਆ, ਸੱਤਾਂ ਮੂੰਹਾਂ ਵਾਲਾ ਘੋੜਾ ਨਿਕਲਿਆ, ਯੈਰ ਨਿਕਲੀ, ਕਾਮ ਤਿੰਨ ਗਊ ਨਿਕਲੀ, ਦੂਜ ਦਾ ਚੰਦ ਨਿਕਲਿਆ, ਕਲਪਧਰ ਬਿਰਸ਼ ਨਿਕਲਿਆ, ਸੰਖ ਨਿਕਲਿਆ, ਅੰਮ੍ਰਿਤ ਨਿਕਲਿਆ, ਐਰਾਪਤ ਨਾਮ ਦਾ ਹਾਥੀ ਨਿਕਲਿਆ, ਸੱਤਾਂ ਮੂੰਹਾਂ ਵਾਲਾ ਘੋੜਾ ਨਿਕਲਿਆ, ਸ੍ਰੀ ਮਨ ਰੰਭਾ ਬਾਰਨੀ ਤਨਖ ਧਨੰਤਰ ਬਾਜ, ਬਿਖ ਧਿਨ ਸਸ ਕਲਪਤਰ ਸੰਖੀ ਅਮੀ ਗਜਰਾਜ। ਉਹਨਾਂ 14 ਰਤਨਾਂ ਚ ਇੱਕ ਤਨੰਤਰ ਵੈਦ ਵੀ ਨਿਕਲਿਆ, ਤਨੰਤਰ ਵੈਦ ਜਿਹਦੀ ਡਿਊਟੀ ਦੁਨੀਆਂ ਦੇ ਇਲਾਜ ਵਾਸਤੇ ਲਾਈ ਗਈ। ਅੰਦਾਜ਼ਾ ਲਾਓ ਵੀ ਕਿੱਡਾ ਕੁ ਵੈਦ ਤਗੜਾ ਹੋਵੇ ਜਿਹੜਾ ਰਤਨਾਂ ਚੋਂ ਨਿਕਲਿਆ ਸੰਸਾਰ ਦੇ ਇਲਾਜ ਵਾਸਤੇ ਡਿਊਟੀ, ਤੇ ਕਹਿੰਦੇ ਜਿੱਥੇ ਉਹਦੀ ਨਿਗਾਹ ਪੈ ਜਾਂਦੀ ਅੰਮ੍ਰਿਤ ਸਰਵਦਾ ਸੀ, ਸੁੱਕੇ ਬਿਰਸ਼ ਵੀ ਹਰੇ ਕਰ ਦਿੰਦਾ ਸੀ, ਇੰਨੀ ਨਿਗਾਹ ਤੇਜ ਸੀ, ਅੰਮ੍ਰਿਤ ਵਰਦਾ ਸੀ। ਪਰ ਜਦੋਂ ਅੰਤਲਾ ਸਮਾਂ ਆਇਆ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਜੜੀਆਂ ਬੂਟੀਆਂ ਦਵਾਈਆਂ ਨਾਲ ਮਨੁੱਖ ਕਾਲ ਤੋਂ ਬਚ ਸਕਦਾ ਹੁੰਦਾ, ਤਨੰਤਰ ਵੈਦ ਨੂੰ ਤਾਂ ਫਿਰ ਮਰਨਾ ਹੀ ਨਹੀਂ ਸੀ ਚਾਹੀਦਾ। ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੇ ਤਨੰਤਰ, ਇਸ ਕਰਕੇ ਕਾਲ ਦੇ ਸਾਏ ਤੋਂ ਕਦੇ ਕੋਈ ਬਚ ਨਹੀਂ ਸਕਦਾ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਹਾਂ ਜਹੇ ਭਾਜ ਰੇ, ਕਿੱਧਰ ਭੱਜ ਕੇ ਜਾਵੇਗਾ,
ਰਹਾਉ
ਵਿਸਰਾਮ ਦੇ ਕੇ ਫਰਮਾਉਂਦੇ ਹਨ,
ਅਸਥਿਰ ਜੋ ਮਾਨਿਓ ਦੇਹ,
ਜਿਹੜੀ ਇਹ ਦੇਹ ਨੂੰ ਤੂੰ ਸਥਿਤ ਮੰਨੀ ਬੈਠਾ ਹੈ, ਇਹ ਦੁਨੀਆਂ ਮਰਦੀ ਮੁੱਕਦੀ ਜਾ ਰਹੀ ਹੈ, ਮੈਂ ਸ਼ਾਇਦ ਕਾਇਮ ਹੀ ਰਹਿਣਾ, ਮੈਂ ਨਹੀਂ ਮਰਨਾ। ਹਜ਼ੂਰ ਕਹਿੰਦੇ ਅਸਥਿਰ ਜੋ ਮਾਨਿਓ ਦੇਹ, ਜਿਸ ਦੇਹ ਸਰੀਰ ਨੂੰ ਤੇ ਸਥਿਤ ਮੰਨੀ ਬੈਠਾ ਹੈ, ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈ,
ਉਹ ਤਾਉ ਤੇਰੋ ਹੋਏ ਹੈ ਖੇਹ,
ਉਹ ਸਰੀਰ ਤੇਰਾ ਖੇਹ ਮਿੱਟੀ ਹੋ ਜਾਣਾ, ਸਵਾਹ ਹੋ ਜਾਣਾ ਹੈ। ਜੇ ਸਰੀਰ ਦਾ ਤੂੰ ਜਵਾਨੀ ਦਾ ਮਾਣ ਕਰਦਾ ਨਾ, ਇਹ ਖੇਹ ਹੋ ਜਾਣੀ ਹੈ, ਨਾਸ ਹੋ ਜਾਣੀ ਹੈ, ਨਹੀਂ ਸਦਾ ਵਾਸਤੇ ਕਾਇਮ ਰਹਿਣੀ, ਨਾ ਇਹ ਬਚਪਨਾ ਕਾਇਮ ਰਹਿਣਾ, ਨਾ ਜਵਾਨੀ ਤੇ ਨਾ ਬਿਰਧ ਅਵਸਥਾ ਕਾਇਮ ਰਹਿਣੀ ਹੈ, ਨਾਸ ਹੋ ਜਾਵੇਗਾ। ਜੇ ਸਰੀਰ ਨੂੰ ਤੂੰ ਪੱਕੇ ਤੌਰ ਤੇ ਮੰਨੀ ਬੈਠਾ ਹੈ ਵੀ ਸ਼ਾਇਦ ਮੈਂ ਕਾਇਮ ਰਹਾਂਗਾ,
ਕਿਉਂ ਨਾ ਹਰ ਕੋ ਨਾਮ ਲੇ,
ਕਿਉਂ ਨੀ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਲੈਂਦਾ, ਕਿਉਂ ਨੀ ਜਪਦਾ,
ਮੂਰਖ ਨਿਲਾਜ ਰੇ,
ਇਹ ਮੂਰਖਾ ਕਿਉਂ ਨਿਲਾਜ ਹੋ ਰਿਹਾ, ਬੇਸ਼ਰਮ ਹੋ ਰਿਹਾ ਹੈ, ਕਿਉਂ ਸ਼ਰਮ ਲਾਈ ਹੋਈ ਹੈ, ਕਿਉਂ ਪਰਮੇਸ਼ਰ ਦੀ ਯਾਦ ਵਿਚ ਨੀ ਜੁੜਦਾ, ਕਿਉਂ ਲੱਜਿਆ ਤੋਂ ਰਹਿਤ ਹੋ ਰਿਹਾ ਹੈ।
ਰਾਮ ਭਗਤ ਹੀਏ ਆਨ,
ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਨਾ, ਉਹ ਹੀਏ ਆਨ, ਉਹ ਆਪਣੇ ਹਿਰਦੇ ਚ ਲਿਆਉਣਾ ਕਰ, ਰਾਮ ਦੀ ਭਗਤੀ ਹਿਰਦੇ ਚ ਵਸਾ, ਵਾਹਿਗੁਰੂ ਪਰਮੇਸ਼ਰ ਯਾਦ ਵਿਚ ਜੋੜ ਹਿਰਦੇ ਹੋ ਕਰਕੇ।
ਛਾੜ ਦੇ ਤੈ ਮਨ ਕੋ ਮਾਨ,
ਜਿਹੜਾ ਮਨ ਦਾ ਦੇਹ ਅਧਿਆਸ ਦਾ ਮਾਨ ਚੁੱਕੀ ਫਿਰਦਾ ਨਾ, ਇਹ ਛਾੜ ਦੇ, ਇਹ ਮਾਨ ਹੰਕਾਰ ਛੱਡ ਦੇ। ਮਾਨ ਮੁਨੀ ਮੁਨ ਵਰਗਲੇ, ਮਾਨ ਸਭੈ ਕਉ ਖਾਏ, ਬੜੇ ਬੜੇ ਮਾਨ ਹੰਕਾਰ ਦੇ ਕਰਨ ਕਰਕੇ ਮੁਨੀ ਜਨਾਂ ਦੀ ਵੀ ਬੜੀ ਭਾਰੀ ਦੁਰਦਿਸ਼ਾ ਹੋਈ। ਇਸ ਕਰਕੇ ਮਾਨ ਹੰਕਾਰ ਨਾ ਕਰ, ਨਿਮਰਤਾ ਦੇ ਸਹਿਤ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨੂੰ ਹਿਰਦੇ ਚ ਵਸਾ।
ਨਾਨਕ ਜਾਨ ਇਹ ਬਖਾਨ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹ ਵਖਿਆਨ ਕਥਨ ਕਰਕੇ,
ਜਾਗ ਮੈਂ ਬਿਰਾਜ ਰੇ,
ਜਗਤ ਵਿਚ ਕਹਿੰਦੇ ਹਜ਼ੂਰ ਕਹਿੰਦੇ ਬਿਰਾਜ ਸਥਿਤ ਹੋ, ਜਗਤ ਸੰਸਾਰ ਵਿਚ ਬਿਰਾਜਣਾ ਕਰ, ਟਿਕਣਾ ਕਰ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿਚ ਜੁੜ ਕਰਕੇ। ਉਹ ਬਿਰਾਜੇ ਨੇ ਟਿਕੇ ਨੇ ਸੰਸਾਰ ਵਿਚ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਉਹ ਟਿਕੇ ਨੇ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਹਨ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੇ, ਇੱਕ ਵਾਹਿਗੁਰੂ ਕਾਇਮ ਰਹਿੰਦਾ ਤੇ ਇੱਕ ਵਾਹਿਗੁਰੂ ਦੇ ਭਗਤ ਸਦਾ ਕਾਇਮ ਰਹਿੰਦੇ ਹਨ। ਹੁਣ ਭਗਤ ਧਰੂ ਕਿਤੇ ਚਲਾ ਗਏ, ਭਗਤ ਪ੍ਰਹਿਲਾਦ ਵਰਗੇ ਕਿਤੇ ਖਤਮ ਹੋ ਗਏ ਨੇ, ਸਾਰੀ ਦੁਨੀਆਂ ਉਹਨਾਂ ਨੂੰ ਯਾਦ ਕਰਦੀ ਹੈ। ਔਰ ਗੁਰੂ ਕੇ ਪਿਆਰੇ ਭਗਤ ਜਨ ਕਬੀਰ ਸਾਹਿਬ ਵਰਗੇ, ਨਾਮਦੇਵ ਸਾਹਿਬ ਵਰਗੇ, ਰਵਿਦਾਸ ਸਾਹਿਬ ਵਰਗੇ ਹੋਰ ਮਹਾਂਪੁਰਖ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਦਾ ਹੀ ਕਾਇਮ ਰਹਿੰਦੇ ਹਨ। ਵੱਡੇ ਵੱਡੇ ਮਾਇਆ ਧਾਰੀ, ਵੱਡੇ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ, ਪਤਾ ਨੀ ਮਰਨ ਤੋਂ ਬਾਅਦ ਇੱਕ ਵਾਰ ਦੁਸਹਿਰਾ ਮਨਾਉਂਦੇ ਨੇ, ਜਾਂ 9 ਕੁ ਮਹੀਨਿਆਂ ਬਾਅਦ ਵਰੀਣੀ ਦਾ ਪਾਠ ਹੋ ਜਾਣਾ, ਮਗਰੋਂ ਨੀ ਕਿਸੇ ਨੇ ਕੁਝ ਕਰਾਉਣਾ। ਤੇ ਬੰਦਗੀ ਕਰਨ ਵਾਲੇ ਰਹਿੰਦੀ ਦੁਨੀਆਂ ਤੱਕ ਕਾਇਮ ਰਹਿੰਦੇ, ਰਹਿੰਦੀ ਦੁਨੀਆਂ ਤੱਕ। ਸੋ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿਚ ਜੁੜ, ਜਿਸ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਕੇ ਸਥਿਤ ਹੋ ਜਾਵੇਗਾ, ਟਿਕਾ ਦੇ ਸਹਿਤ ਹੋ ਜਾਵੇਗਾ। ਪਿਆਰਿਆ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰ, ਔਰ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਇਹ ਤੇਰਾ ਜ਼ਿੰਦਗੀ ਦਾ ਅਵਸਰ ਸਮਾਂ, ਇਹੀ ਬਾਰ ਸਮਾਂ ਪਰਮੇਸ਼ਰ ਦੀ ਯਾਦ ਵਿਚ ਜੁੜਨ ਦਾ। ਜੁੜਨਾ ਕਰ, ਜੁੜਨਾ ਹੀ ਜ਼ਿੰਦਗੀ ਹੈ, ਟੁੱਟ ਜਾਣਾ ਮੌਤ ਹੈ। ਇਸ ਕਰਕੇ ਆਖਾਂ ਜੀਵਾਂ ਵਿਸਰੈ ਮਰ ਜਾਉ, ਵਾਹਿਗੁਰੂ ਪਰਮੇਸ਼ਰ ਯਾਦ ਵਿਚ ਜੁੜੀਏ, ਜਿਸ ਕਰਕੇ ਗੁਰੂ ਕੀ ਕਿਰਪਾ ਰਹਿਮਤ ਬਖਸ਼ੇ ਦੇ ਪਾਤਰ ਬਣ ਸਕੀਏ। ਸੋ ਖਾਲਸਾ ਜੀ, ਕੱਲ ਦੇ ਸਵੇਰ ਦੇ ਦੀਵਾਨ ਵਿਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਭੋਗ ਦੇ ਸਲੋਕ ਆਰੰਭ ਹੋਣਗੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਗੇ। ਬਹੁਤ ਬਹੁਤ ਧੰਨਵਾਦ ਹੈ ਗਰੀਬ ਨਵਾਜ ਸਤਿਗੁਰਾਂ ਦਾ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਭ ਦਾ ਭਾਈ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਰਾਮ ਭਗਤ ਹੀਏ ਆਨ, ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ, ਜਾਗ ਮੈਂ ਬਿਰਾਜ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।